ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਹਿਦ ਬੇਗ ਤੇ ਸਭ ਸੁਣਿਓ ਗਿਰ ਈਸ਼ਵਰ ਬਿਰਤਾਂਤ।
ਸਹਿਦ ਬੇਗ ਦੇ ਕੋਲੋਂ ਜਿਸ ਵੇਲੇ ਪਹਾੜੀ ਰਾਜਿਆਂ ਦਾ ਬਿਰਤਾਂਤ ਸੁਣਿਆ ਵੀ ਇਹ ਸਾਰੀ ਕਰਤੂਤ ਪਹਾੜੀ ਰਾਜਿਆਂ ਦੀ ਸੀ, ਉਹਨਾਂ ਨੇ ਸੈਦਾ ਬੇਗ ਨੂੰ ਤੇ ਅਲਫ ਖਾਨ ਨੂੰ 1,000 ਰੁਪਈਆ ਪਰ ਮੰਜ਼ਲ ਦਾ ਲਾਲਚ ਦਿੱਤਾ ਸੀ ਕਿ ਤੁਸੀਂ ਗੁਰੂ ਜੀ ਬਾਹਰ ਰੜੇ ਤੇ ਬੈਠੇ ਨੇ, ਉਹਨਾਂ ਤੇ ਹਮਲਾ ਕਰ ਦਿਓ। ਤੇ ਸੈਦ ਬੇਗ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਪਹਾੜੀ ਰਾਜਿਆਂ ਦੇ ਸਿਪਾਹੀਆਂ ਨੇ ਉਹਦੇ ਦੂਤਾਂ ਨੇ ਆ ਕੇ ਕੀਤੀਆਂ ਸਨ, ਇੱਕ ਇੱਕ ਗੱਲ ਸੈਦ ਬੇਗ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸੀ ਹੈ।
ਸੈਨ ਗੁਰੂ ਪਰ ਦਰਬ ਦੇ ਲਿਆਏ ਲਰਨ ਪ੍ਰਿਆਂਤ।
ਦੱਸਿਆ ਮਹਾਰਾਜ ਜੀ ਕਿ ਆਪ ਜੀ ਤੇ ਜਿਹੜੀ ਇਹ ਸੈਨਾ ਚੜ ਕੇ ਆਈ ਹੈ ਸਾਡੀ, ਅਸੀਂ ਤਾਂ ਸਿੱਧੇ ਜਾ ਰਹੇ ਸੀ ਦਿੱਲੀ ਨੂੰ, ਸਾਨੂੰ ਕੀ ਪਤਾ ਸੀ ਕਿ ਤੁਸੀਂ ਚਮਕੌਰ ਸਾਹਿਬ ਉਤਰੇ ਹੋ, ਇਹ ਤਾਂ ਪਹਾੜੀ ਰਾਜਿਆਂ ਨੇ ਸਾਨੂੰ ਪ੍ਰੇਰਿਆ, ਉਹਨਾਂ ਨੇ ਸਾਨੂੰ ਪੈਸਿਆਂ ਦਾ ਲਾਲਚ ਦੇ ਕੇ ਆਪ ਜੀ ਤੇ ਚੜ੍ਹਾਈ ਕਰਨ ਵਾਸਤੇ ਸਾਨੂੰ ਪ੍ਰੇਰ ਕੇ ਲੈ ਕੇ ਆਏ।
ਜੋ ਪਈ ਉਦੇ ਸਿੰਘ ਆਲਮ ਸਿੰਘ ਆਦ।
ਇਹ ਗੱਲ ਜਦੋਂ ਸੈਦ ਬੇਗ ਨੇ ਕਲਗੀਧਰ ਜੀ ਨੂੰ ਦੱਸੀ, ਲਾਗੇ ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ, ਇਹ ਮਹਾਰਾਜ ਜੀ ਦੇ ਉਹ ਸਿੰਘ ਨੇ ਜਿਹੜੇ ਸਤਿਗੁਰਾਂ ਦੇ ਖਾਸਮ ਖਾਸ ਸਿੰਘ। ਖਾਲਸਾ ਜੀ, ਸਤਿਗੁਰੂ ਜੀ ਤਾਂ ਸਾਰਿਆਂ ਨਾਲ ਪ੍ਰੇਮ ਕਰਦੇ ਆ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਪਰ ਕੁਝ ਸਿੱਖ ਹੁੰਦੇ ਐਸੇ ਵਿਸ਼ਵਾਸ ਵਾਲੇ ਜਿਨ੍ਹਾਂ ਦੇ ਉੱਤੇ ਪੂਰਨ ਤੌਰ 'ਤੇ ਭਰੋਸਾ ਕਰਕੇ ਉਹਨਾਂ ਨਾਲ ਸਲਾਹ ਕਰਨੀ, ਗੱਲਬਾਤ ਕਰਨੀ, ਉਹ ਤਾਂ ਸਾਰਿਆਂ ਨਾਲ ਨਹੀਂ ਸੀ ਨਾ ਕਰ ਸਕਦੇ, ਤਾਂ ਕੁਝ ਹੀ ਨਿਕਟਵਰਤੀ ਸਨ। ਤੋ ਉਹ 25 ਸਿੰਘ ਸੀ ਜਿਹੜੇ ਮਹਾਰਾਜ ਜੀ ਦੇ ਕਮਰ ਕੱਸੇ ਦੇ ਸਿੰਘ ਸੀ, ਹਰ ਵੇਲੇ ਸਤਿਗੁਰਾਂ ਦੇ ਕੋਲ ਤਿਆਰ ਬਰ ਤਿਆਰ ਰਹਿੰਦੇ ਸੀ। ਉਹਨਾਂ 25 ਸਿੰਘਾਂ 'ਚੋਂ ਇੱਕ ਸੀ ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਨੱਚਣਾ। ਇਹ ਆਨੰਦਪੁਰ ਸਾਹਿਬ ਜਿਹੜਾ ਆਉਣ ਵਾਲੇ ਆ ਦਿਨ ਆ ਰਹੇ ਨੇ, ਇਹਨਾਂ ਦਿਨਾਂ ਦੇ ਵਿੱਚ ਇਹਨਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ, ਸ਼ਹੀਦੀ ਮਹੀਨਾ ਹੈ। ਤੋ ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ ਕੋਲ ਸਨ।
ਸਭ ਸੁਣ ਕਰ ਹੋਏ ਬਿਸਮਾਦ।
ਉਹਨਾਂ ਨੇ ਜਦੋਂ ਸੁਣਿਆ ਤੇ ਸੁਣ ਕੇ ਹੈਰਾਨ ਹੋ ਗਏ, ਹੱਕੇ ਬੱਕੇ ਰਹਿ ਗਏ ਵੀ ਪਹਾੜੀ ਇਹ ਕੀ ਕਰਤੂਤ ਕੀਤੀ ਪਹਾੜੀ ਰਾਜਿਆਂ ਨੇ।
ਮੰਦਮਤੀ ਸਭ ਦੁਸ਼ਟ ਪਹਾੜੀ।
ਕਹਿਣ ਲੱਗੇ ਮਹਾਰਾਜ, ਇਹ ਤਾਂ ਮਾੜੀ ਮਤ ਵਾਲੇ ਨੇ, ਦੁਸ਼ਟ ਪਹਾੜੀਏ, ਕੱਚੇ ਪਿੱਲੇ ਹਨ।
ਰਚਿਓ ਕਪਟ ਆਨਿਓ ਦਲ ਭਾਰੀ।
ਇਹਨਾਂ ਨੇ ਕਪਟ ਰਚਿਆ, ਸਾਡੇ ਨਾਲ ਛਲ ਫਰੇਬ ਦੀ ਬਿਰਤੀ ਰੱਖੀ ਹੈ, ਔਰ ਆਪ ਜੀ ਤੇ ਸਾਡੇ ਤੇ ਫੌਜਾਂ ਚੜਾ ਕੇ ਲਿਆਏ ਹਨ।
ਇੱਕ ਦਿਨ ਸਤਿਗੁਰ ਸਭਾ ਮਝਾਰਾ।
ਮਹਾਰਾਜ ਜੀ ਮੂੰਹ ਦੇ ਸਾਡੇ ਨਾਲ ਮਿੱਠੇ ਨੇ, ਇੱਧਰ ਸਾਡੇ ਆਪ ਜੀ ਦੇ ਚਰਨਾਂ 'ਚ ਆਉਂਦੇ ਪਹਾੜੀ ਰਾਜਿਆਂ ਦੇ ਬੰਦੇ, ਉਹ ਕਹਿੰਦੇ ਮਹਾਰਾਜ ਅਸੀਂ ਤੁਹਾਡੇ ਹਾਂ, ਉਧਰੋਂ ਅੰਦਰ ਖਾਤੇ ਵੈਰ ਕਮਾਉਂਦੇ ਨੇ, ਮੂੰਹ ਦੇ ਮਿੱਠੇ ਨੇ, ਮਹਾਰਾਜ ਇਹ ਕਿੱਦਾਂ ਦੀ ਬਿਰਤੀ ਨਾ ਲੋਕਾਂ ਦੀ। ਤੋ ਇਹ ਸੁਣ ਕੇ ਭਾਈ ਉਦੇ ਸਿੰਘ ਜੀ ਤੇ ਭਾਈ ਆਲਮ ਸਿੰਘ ਜੀ ਬੜੇ ਹੈਰਾਨ ਹੋਏ। ਤੋ ਇੱਕ ਦਿਨ ਸਤਿਗੁਰੂ ਕਲਗੀਧਰ ਜੀ ਦਾ ਦੀਵਾਨ ਲੱਗਾ ਹੋਇਆ,
ਥਿਰੇ ਖਾਲਸਾ ਆਇਓ ਸਾਰਾ।
ਮਹਾਰਾਜ ਜੀ ਦੇ ਦਰਬਾਰ 'ਚ ਸਤਿਗੁਰਾਂ ਦਾ ਸਮੁੱਚਾ ਖਾਲਸਾ ਇਕੱਤਰ ਹੋਇਆ, ਬੜੇ ਬੜੇ ਨਾਮ ਰਸੀਏ ਸਿੰਘ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ।
ਦਇਆ ਸਿੰਘ ਮੋਹਕਮ ਸਿੰਘ ਤੀਰ।
ਭਾਈ ਦਇਆ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ 'ਚੋਂ ਗੁਰੂ ਸਾਹਿਬ ਦੇ ਮਹਾਨ ਵੀਰ ਯੋਧੇ ਹਨ।
ਧਰਮ ਸਿੰਘ ਹਿੰਮਤ ਸਿੰਘ ਵੀਰ।
ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਜਿਹੜੇ ਬੜੇ ਬੜੇ ਵੀਰ ਯੋਧੇ ਹਨ, ਇਹ ਵੀ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਨ।
ਈਸ਼ਰ ਸਿੰਘ ਟੇਕ ਸਿੰਘ ਆਏ।
ਭਾਈ ਈਸ਼ਰ ਸਿੰਘ ਜੀ, ਭਾਈ ਟੇਕ ਸਿੰਘ ਜੀ, ਭਾਈ ਦੇਵਾਸ, ਇਹ ਪੰਜ ਵੀਰ ਸੀ, ਪੰਜ ਪਿਆਰੇ ਸੀ ਗੁਰੂ ਸਾਹਿਬ ਦੇ, ਤੇ ਪੰਜ ਹੀ ਵੀਰ ਨੇ, ਪੰਜ ਪਿਆਰੇ ਜਿਨ੍ਹਾਂ ਨੇ ਪਹਿਲੋਂ ਸੀਸ ਦਿੱਤਾ, ਪੰਜ ਵੀਰ ਉਹ ਜਿਹੜੇ ਬਾਅਦ ਵਿੱਚ ਹਾਜ਼ਰ ਹੋਏ। ਮਹਾਰਾਜ ਸਾਡੇ ਵੀ ਸੀਸ ਲੈ ਕੇ ਸਾਨੂੰ ਮਹਾਰਾਜ ਇਹਨਾਂ ਨਾਲ ਰਲਾਓ। ਗੁਰਦੇਵ ਕਹਿਣ ਲੱਗੇ, ਪਿਆਰੇ ਤਾਂ ਪੰਜ ਹੀ ਨੇ, ਹੁਣ ਤੁਸੀਂ ਸਾਡੇ ਪੰਜ ਵੀਰ ਹੋ, ਭਾਈ ਈਸ਼ਰ ਸਿੰਘ, ਟੇਕ ਸਿੰਘ ਜੀ। ਤੋ ਇਹ ਵੀ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਬੈਠੇ ਨੇ, ਭਾਈ ਦੇਵਾ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ 'ਚ ਸਜੇ ਹਨ।
ਇਤਿਆਦਿਕ ਗੁਰ ਕੋ ਦਰਸਾਏ।
ਇਹਨਾਂ ਤੋਂ ਇਲਾਵਾ ਹੋਰ ਵੀ ਬੜੇ ਸਿੰਘ ਮਹਾਰਾਜ ਜੀ ਦੇ ਦਰਬਾਰ 'ਚ ਹਾਜ਼ਰ ਨੇ, ਭਾਈ ਬਦਨ ਸਿੰਘ ਜੀ, ਭਾਈ ਕੋਠਾ ਸਿੰਘ ਜੀ, ਭਾਈ ਲਾਲ ਸਿੰਘ ਜੀ ਵਰਗੇ ਬੜੇ ਬੜੇ ਨਾਮ ਰਸੀਏ ਸਿੰਘ ਜਿਹੜੇ ਸਤਿਗੁਰੂ ਜੀ ਦੇ ਕਮਰ ਕੱਸੇ ਦੇ ਸਿੰਘ ਸੀ, ਭਾਈ ਮਨੀ ਸਿੰਘ ਜੀ ਸ਼ਹੀਦ, ਇਹ ਸਾਰੇ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ ਹਨ।
ਆਲਮ ਸਿੰਘ ਕਹੀ ਤਬ ਬਾਤ,
ਭਾਈ ਆਲਮ ਸਿੰਘ ਜੀ ਵੀ ਹਾਜ਼ਰ ਸੀ, ਦਰਬਾਰ ਸਜਿਆ ਹੋਇਆ, ਤੇ ਭਾਈ ਆਲਮ ਸਿੰਘ ਜੀ ਬੋਲੇ, ਕਲਗੀਧਰ ਜੀ ਨੂੰ ਹੱਥ ਜੋੜ ਕੇ ਨਮਸਕਾਰ ਕਰਕੇ ਕਹਿਣ ਲੱਗੇ,
ਪ੍ਰਭ ਜੀ ਕਿਰਪਤ ਗਤ ਵਿਖਿਆਤ।
ਕਹਿਣ ਲੱਗੇ, ਮਹਾਰਾਜ ਪਹਾੜੀਆਂ ਦੀ ਅੰਦਰ ਬਾਹਰ ਦੀ ਜਿਹੜੀ ਗੱਤ ਹੈ ਉਹ ਪ੍ਰਗਟ ਹੋ ਗਈ ਹੈ। ਪਹਾੜੀ ਅੰਦਰੋਂ ਕੀ ਸੋਚਦੇ ਨੇ ਤੇ ਬਾਹਰੋਂ ਕੀ ਕਰਦੇ ਨੇ ਉਹ ਸਾਰਾ ਪਤਾ ਲੱਗ ਗਿਆ, ਚਾਨਣਾ ਹੋ ਗਿਆ ਪਹਾੜੀ ਰਾਜਿਆਂ ਦੀ। ਹਾਂਜੀ,
ਉਪਰ ਤੇ ਮਿਲ ਕੀ ਨਸ ਮੇਲਾ,
ਉੱਪਰੋਂ ਆ ਕੇ ਗੁਰੂ ਘਰ ਨਾਲ ਮੇਲ ਰੱਖਦੇ ਨੇ, ਮਿੱਠਾ ਬੋਲਦੇ ਨੇ, ਭੇਟਾਵਾਂ ਲੈ ਕੇ ਆਉਂਦੇ ਆ, ਬੜੀਆਂ ਚਿਕਨੀਆਂ ਚੋਪੜੀਆਂ ਗੱਲਾਂ ਕਰਦੇ ਨੇ ਉੱਪਰੋਂ, ਤੇ ਮਹਾਰਾਜ ਅੰਦਰ ਦਾ ਤਾਂ ਹੁਣ ਪਤਾ ਲੱਗ ਹੀ ਗਿਆ।
ਰੱਖਿਓ ਅੰਤਰ ਕਪਟ ਦੁਹੇਲਾ,
ਤੇ ਅੰਦਰ ਮਹਾਰਾਜ ਜੀ ਇਹਨਾਂ ਦੇ ਕਪਟ ਭਰਿਆ, ਬਾਹਰੋਂ ਮੂੰਹ ਤੋਂ ਮਿੱਠੇ ਨੇ, ਅੰਦਰ ਛਲੀਏ ਨੇ, ਬਾਹਰੋਂ ਆਪ ਜੀ ਦੀ ਹਜ਼ੂਰੀ 'ਚ ਆਉਂਦੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ, ਮਹਾਰਾਜ ਅਸੀਂ ਤੁਹਾਡੇ ਰਾਜ 'ਚ ਰਹਿੰਦੇ ਹਾਂ, ਤੁਸੀਂ ਨਹੀਂ ਸਾਡੀ ਰਿਆਸਤ 'ਚ ਰਹਿੰਦੇ, ਅਸੀਂ ਤੁਹਾਡੀ ਰਿਆਸਤ ਵਿੱਚ ਰਹਿੰਦੇ ਹਾਂ। ਅਤੇ ਅੰਦਰੋਂ ਵੇਖੋ ਮਹਾਰਾਜ ਇਹਨਾਂ ਨੇ ਕਿੱਡਾ ਵੱਡਾ ਕਪਟ ਕਮਾਇਆ ਹੈ, ਇਹ ਕਿੰਨੇ ਛਲੀਏ ਹਨ। ਇਹ ਤਾਂ ਉਹ ਗੱਲ ਹੋਈ ਕਿ ਸੋਨੇ ਦਾ ਘੜਾ ਜ਼ਹਿਰ ਨਾਲ ਭਰਿਆ ਹੋਇਆ, ਅੰਦਰ ਜ਼ਹਿਰ ਭਰਿਆ ਹੋਇਆ, ਬਾਹਰੋਂ ਸੋਨੇ ਦਾ ਕਲਸ਼ ਹੈ, ਇਹ ਅੰਦਰੋਂ ਜ਼ਹਿਰ ਨਾਲ, ਦੁਵੈਸ਼ ਨਾਲ, ਈਰਖਾ ਨਾਲ ਭਰੇ ਪਹਾੜੀਏ, ਬਾਹਰੋਂ ਕਿੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ ਆ ਕੇ।
ਸੈਨ ਅਚਾਨਕ ਤੁਰਕਨ ਕੇਰੀ,
ਤੇ ਵੇਖੋ ਅੰਦਰੋਂ ਇਹਨਾਂ ਦਾ ਪਾਪ ਕਿਵੇਂ ਉੱਗੜ ਕੇ ਆਇਆ, ਅਚਾਨਕ ਹੀ ਤੁਰਕਾਂ ਦੀ ਸੈਨਾ ਮਹਾਰਾਜ ਜੀ ਆਪ ਜੀ ਤੇ ਚੜਾ ਕੇ ਲੈ ਆਏ।
ਲਰਬੇ ਹੋਤ ਆਨ ਕਰ ਗੇਰੀ,
ਸਾਰੀ ਸੈਨਾ 10,000 ਸੀ ਤੁਰਕਾਂ ਦੀ ਸੈਨਾ, 10,000 ਸਿਪਾਹੀਆਂ ਦੀ ਵੱਡੀ ਫੌਜ, ਅਚਾਨਕ ਬਿਨਾਂ ਦੱਸਿਆਂ ਬਿਨਾਂ ਖਬਰ ਦਿੱਤਿਆਂ ਬਾਹਰ ਰੜੇ ਮੈਦਾਨ ਵਿੱਚ ਬੈਠਿਆਂ ਤੁਹਾਡੇ ਤੇ ਢੋ ਕੇ ਲੈ ਆਏ।
ਸੈਦਾ ਬੇਗ ਬਤਾਵਤ ਸਾਰ,
ਮਹਾਰਾਜ ਇਹ ਸਾਰੀਆਂ ਗੱਲਾਂ ਸਾਨੂੰ ਸੈਦੇ ਬੇਗ ਨੇ ਦੱਸੀਆਂ ਨੇ ਕਿ ਇਹ ਸਾਰੀ ਕਰਤੂਤ ਦੇ ਪਿੱਛੇ ਨਾ ਪਹਾੜੀ ਰਾਜਿਆਂ ਦਾ ਹੱਥ ਹੈ।
ਕਹਿਬੇ ਹਿਤ ਤੁਮਕੋ ਛਲ ਧਾਰ,
ਮਹਾਰਾਜ ਇਹ ਤੁਹਾਨੂੰ ਫੜਨਾ ਚਾਹੁੰਦੇ ਸੀ, ਛਲ ਕਰਕੇ, ਕਪਟ ਕਰਕੇ, ਫਰੇਬ ਕਰਕੇ, ਰੜੇ ਮੈਦਾਨ ਵਿੱਚ ਤੁਹਾਨੂੰ ਪਕੜਨਾ ਚਾਹੁੰਦੇ ਸਨ।
ਰਾਵਰ ਕੋ ਪ੍ਰਤਾਪ ਹੈ ਭਾਰਾ,
ਪਰ ਪਾਤਸ਼ਾਹ ਆਪ ਜੀ ਦਾ ਪ੍ਰਤਾਪ ਇੰਨਾ ਭਾਰੀ ਹੈ, ਆਪ ਜੀ ਦਾ ਜਲਾਲ ਇੰਨਾ ਭਾਰੀ ਹੈ,
ਛੋਏ ਨਾ ਛਾਵ ਪੀ ਸਕੈ ਗਵਾਰਾ,
ਇਹ ਗਵਾਰੇ ਨਾ ਸਮਝ ਆਪ ਜੀ ਦੀ ਛਾਂ ਨੂੰ ਵੀ ਨਹੀਂ ਛੂ ਸਕਦੇ, ਪਰਛਾਈ ਨੂੰ ਵੀ ਨਹੀਂ ਪਕੜ ਸਕਦੇ।
ਦੇ ਕਰ ਦਰਬ ਤੁਰਕ ਗਨ ਆਨੇ,
ਇਹ ਤੁਰਕਾਂ ਨੂੰ ਪੈਸਾ ਦੇ ਕੇ ਚੜਾ ਕੇ ਲਿਆਏ ਆ, ਉਹਨਾਂ ਨੂੰ ਪਰ ਮੱਜਲ ਦਾ ਇੱਕ ਇੱਕ ਡੇਰੇ ਦਾ 1,000 ਰੁਪਈਆ ਦੇਣਾ ਕੀਤਾ ਸੀ ਨਾ ਕੱਚਿਆਂ ਪਿੱਲਿਆਂ ਪਹਾੜੀਆਂ ਨੇ।
ਇਸੀ ਯਤਨ ਮਹਿ ਲਗੇ ਮਹਾਨੇ,
ਔਰ ਇਸੇ ਯਤਨ ਦੇ ਵਿੱਚ ਲੱਗੇ ਰਹੇ, ਦਿਨ ਰਾਤ ਇਸੇ ਸੁਰਤੀ ਵਿੱਚ ਲੱਗੇ ਰਹੇ।
ਸੁਣ ਕਰ ਉਦੇ ਸਿੰਘ ਪੀ ਕਹਿਓ,
ਇਹ ਸੁਣ ਕੇ ਲਾਗੇ ਭਾਈ ਉਦੇ ਸਿੰਘ ਜੀ ਬੈਠੇ ਸੀ, ਜਦੋਂ ਭਾਈ ਆਲਮ ਸਿੰਘ ਨੇ ਬਚਨ ਛੇੜਿਆ, ਲਾਗਿਓ ਭਾਈ ਉਦੇ ਸਿੰਘ ਜੀ ਬੋਲੇ, ਕਹਿਣ ਲੱਗੇ,
ਸਿਰ ਲਗ ਬੈਰ ਇਨਹੋ ਕੋ ਲਹਿਓ,
ਮਹਾਰਾਜ ਇਹਨਾਂ ਦਾ ਵੈਰ ਸਿਰ ਤੱਕ ਦਾ ਹੈ, ਯਾਨੀ ਕਿ ਇਹਨਾਂ ਨੇ ਆਪਣਾ ਵੈਰ ਸਿਰ ਤਾਂ ਹੀ ਪਹੁੰਚਾਇਆ। ਮਹਾਰਾਜ ਇੱਕ ਹੁੰਦਾ ਵੀ ਚਲੋ ਮਾੜਾ ਮੋਟਾ ਦੁਵੈਸ਼ ਰੱਖਣੀ, ਪਰ ਇਹਨਾਂ ਨੇ ਤਾਂ ਸਿਰ ਤਾਂ ਹੀ ਵੈਰ ਕਮਾਇਆ, ਵੀ ਸਿਰ ਤਾਂ ਹੀ ਵੈਰ ਦਾ ਮਤਲਬ ਹੁੰਦਾ ਵੀ ਜਾਨੋ ਮਾਰ ਦੇਣ ਦੀ ਬਿਰਤੀ ਰੱਖਣੀ, ਮਰਨ ਮਰਾ ਮਾਰਨ ਦੀ ਬਿਰਤੀ, ਇੱਥੋਂ ਤੱਕ ਵੈਰ, ਇੰਨਾ ਵੈਰ ਮਹਾਰਾਜ। ਫਿਰ ਇਹਨਾਂ ਦੇ ਇਹ ਕੋਲ ਆਉਂਦੇ ਆ, ਰੋਜ਼ ਮਿੱਠੀਆਂ ਗੱਲਾਂ ਕਰਦੇ ਆ ਸਾਡੇ ਨਾਲ, ਤੇ ਸਿਰ ਤਾਂ ਹੀ ਵੈਰ ਕਮਾਇਆ ਇਹਨਾਂ ਨੇ। ਹਾਂਜੀ,
ਸਤਿਗੁਰ ਜਿਮਾ ਤਰਤ ਹੈ ਜਿਉਂ ਜਿਉਂ,
ਸਤਿਗੁਰੂ ਜੀ ਜਿਵੇਂ ਜਿਵੇਂ ਇਹਨਾਂ ਨੂੰ ਮਾਫ ਕਰਦੇ ਆ, ਕਲਗੀਧਰ ਜੀ ਵੇਖਦੇ ਆ ਵੀ ਚਲੋ ਕੋਈ ਨੀ, ਹਿੰਦੂ ਭਾਈਚਾਰੇ ਦੇ ਲੋਕ ਨੇ ਤੇ ਪਹਾੜੀ ਰਾਜੇ ਨੇ, ਸਤਿਗੁਰੂ ਜੀ ਤਾਂ ਦਇਆ ਕਰਕੇ ਇਹਨਾਂ ਨੂੰ ਛੇਮਾ ਕਰਦੇ ਨੇ, ਜਿਵੇਂ ਜਿਵੇਂ ਇਹਨਾਂ ਨੂੰ ਛੇਮਾ ਕਰਦੇ ਨੇ।
ਮੂਰਖ ਕਪਟ ਰਚਤ ਹੈ ਤਿਉਂ ਤਿਉਂ,
ਇਹ ਮੂਰਖ ਤੋਂ ਉਦੋਂ ਹੋਰ ਕਪਟ ਰਚਦੇ ਆ, ਸਤਿਗੁਰੂ ਜੀ ਤਾਂ ਦਇਆ ਕਰਦੇ ਆ ਵੀ ਚਲੋ ਆਪਣੇ ਨੇ, ਉਹ ਦਇਆ ਦਾ ਭਾਵ ਰੱਖਦੇ, ਮਾਫ਼ ਕਰਦੇ ਇਹਨਾਂ ਨੂੰ, ਇਹ ਅੱਗੋਂ ਹੋਰ ਚਾਂਬਲਦੇ ਆ, ਹੋਰ ਜ਼ਿਆਦਾ ਅੱਗੋਂ ਦੁਵੈਸ਼ ਰੱਖਦੇ ਆ, ਹੋਰ ਜ਼ਿਆਦਾ ਕਪਟ ਤੇ ਛਲ ਫਰੇਬ ਦੀ ਬਿਰਤੀ ਰੱਖਦੇ ਨੇ।
ਲੈਣ ਦੇਣ ਇਨਕੋ ਨਹਿ ਕੋਈ,
ਇਹਨਾਂ ਨਾਲ ਨਾ ਕੋਈ ਸਾਡਾ ਲੈਣ ਹੈ ਨਾ ਦੇਣ, ਜਾਂ ਤਾਂ ਹੋਵੇ ਨਾ ਵੀ ਇਹਨਾਂ ਨਾਲ ਕੋਈ ਸਾਡਾ ਲੈਣ ਦੇਣ ਦਾ ਸੰਬੰਧ ਹੈ, ਜਾਂ ਪਾਣੀ ਦਾ ਰੌਲਾ, ਜਾਂ ਕਿਤੇ ਦੇਸ਼ ਦਾ ਰੌਲਾ, ਵੀ ਅਸੀਂ ਇਹਨਾਂ ਦਾ ਦੇਸ਼ ਮੱਲੀ ਬੈਠੇ ਹਾਂ, ਇਹ ਸਾਡੇ ਦੇਸ਼ ਵਿੱਚ ਆਉਂਦੇ, ਕੋਈ ਗੱਲ ਹੈ ਹੀ ਨਹੀਂ ਸਾਡਾ, ਕਾਹਦਾ ਇਹਨਾਂ ਨਾਲ ਕੋਈ ਸਾਡਾ ਲੈਣ ਦੇਣ ਦਾ ਵੀ ਸੰਬੰਧ ਨਹੀਂ।
ਤਉ ਮੂੜ ਛਲਠਾ ਨਹਿ ਸੋਈ,
ਮਹਾਰਾਜ ਫਿਰ ਵੀ ਇਹ ਮੂਰਖ ਸਾਡੇ ਨਾਲ ਛਲ ਕਰਦੇ ਹੈ, ਫਰੇਬ ਕਰਦੇ ਹੈ, ਮਹਾਰਾਜ ਇਹਨਾਂ ਨੂੰ ਦੰਡ ਤਾਂ ਮਿਲਣਾ ਚਾਹੀਦਾ। ਜੇ ਇੱਦਾਂ ਇਹ ਵਧੀਕੀ ਕਰੀ ਜਾਣ ਤੇ ਆਪਾਂ ਸ਼ਾਂਤ ਰਹੀਏ, ਗੱਲ ਨਹੀਂ ਬਣਦੀ। ਇੱਕ ਵਾਰੀ, ਦੋ ਵਾਰੀ ਮਹਾਰਾਜ ਇਹਨਾਂ ਨੇ ਤਾਂ ਪਿਆ ਬਣਾ ਲਿਆ, ਤੇ ਜੇ ਇੱਕੋ ਵਾਰੀ ਸਹੇ ਦੀਆਂ ਲੱਤਾਂ ਭੰਨੀਆਂ ਹੋਣਗੀਆਂ ਤੇ ਪਿਆ ਨਹੀਂ ਬਣਾਉਣਗੇ। ਇਹਨਾਂ ਨੂੰ ਇੱਕ ਵਾਰੀ ਮੂੰਹ ਦਾ ਮਾਰ ਪਈ ਹੋਵੇ, ਚਪੇੜ ਪਈ ਹੋਵੇ ਅੱਗੋਂ, ਤੇ ਫਿਰ ਅਗਲੀ ਵਾਰ ਸੋਚਣਗੇ ਕਈ ਵਾਰੀ ਵੀ ਅਸੀਂ ਇੱਦਾਂ ਦਾ ਕੰਮ ਕਰੀਏ ਕਿ ਨਾ ਕਰੀਏ। ਹਾਂਜੀ,
ਸ੍ਰੀ ਕਲਗੀਧਰ ਬਾਕ ਅਲਾਏ,
ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਇਹ ਪਲਟੋ ਸਭ ਲੇਹ ਬਣਾਏ।
ਮਹਾਰਾਜ ਜੀ ਕਹਿੰਦੇ, ਖਾਲਸਾ ਜੀ, ਭਾਈ ਆਲਮ ਸਿੰਘ ਜੀ, ਉਦੇ ਸਿੰਘ ਜੀ, ਫਿਕਰ ਨਾ ਕਰੋ, ਇਹ ਜੋ ਕਰਤੂਤਾਂ ਕਰ ਰਹੇ ਨੇ, ਭਾਜੀਆਂ ਪਾ ਰਹੇ ਨੇ, ਭਾਜੀਆਂ ਮੋੜਾਂਗੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ। ਪਲਟੋ ਦਾ ਮਤਲਬ ਹੈ ਵੀ ਬਦਲੇ ਲੈਣੇ ਆ, ਜੋ ਇਹ ਵਧੀਕੀਆਂ ਕਰ ਰਹੇ ਨੇ, ਇਹਨਾਂ ਦੀਆਂ ਵਧੀਕੀਆਂ ਦਾ ਫਲ ਇਹਨਾਂ ਨੂੰ ਭੁਗਤਾਵਾਂਗੇ ਸਮਾਂ ਆਉਣ ਤੇ।
ਕਰੈ ਖਾਲਸਾ ਮਹਿਦ ਬਖੇਰਾ,
ਮੈਂ ਜਿਹੜਾ ਖਾਲਸਾ ਸਾਜਿਆ, ਮੇਰੇ ਖਾਲਸੇ ਨੇ ਬੜੇ ਵੱਡੇ ਬਖੇੜੇ ਰਚਣੇ ਆਉਣ ਵਾਲੇ ਸਮੇਂ 'ਚ, ਇਹਨਾਂ ਪਹਾੜੀ ਰਿਆਸਤਾਂ ਵਿੱਚ ਮੇਰੇ ਖਾਲਸੇ ਨੇ ਆ ਕੇ ਨਿਸ਼ਾਨ ਝੁਲਾਉਣੇ ਆ, ਇਹਨਾਂ ਦੇ ਦੇਸ਼ਾਂ 'ਚ ਫਤੂਰ ਪਾ ਕੇ ਰੱਖਣਾ ਮੇਰੇ ਪੰਥ ਨੇ, ਮੇਰੇ ਖਾਲਸੇ ਨੇ।
ਦੂਣਨ ਬਿਖੈ ਪਾਏ ਹੈ ਫੇਰਾ,
ਮੇਰਾ ਖਾਲਸਾ ਆਉਣ ਵਾਲੇ ਸਮੇਂ 'ਚ ਇਹਨਾਂ ਦੀਆਂ ਦੂਣਾਂ 'ਚ, ਇਹਨਾਂ ਦੀਆਂ ਪਹਾੜੀ ਰਿਆਸਤਾਂ ਵਿੱਚ ਜਾ ਕੇ ਵਿਚਰੇਗਾ, ਇਹਨਾਂ ਦੀਆਂ ਦੂਣਾਂ ਵਿੱਚ ਆ ਕੇ ਮੇਰਾ ਖਾਲਸਾ ਫੇਰਾ ਪਾਵੇਗਾ।
ਸਮਾਂ ਪਾਏ ਇਨਕੀ ਜਰ ਜਾਏ,
ਸਮਾਂ ਪਾ ਕੇ ਇਹਨਾਂ ਪਹਾੜੀ ਰਾਜਿਆਂ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ, ਇਹਨਾਂ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ।
ਰਾਜ ਖਾਲਸਾ ਕਰੇ ਬਣਾਏ,
ਔਰ ਮੇਰਾ ਖਾਲਸਾ ਰਾਜ ਕਰੇਗਾ, ਮੇਰੇ ਖਾਲਸੇ ਦਾ ਰਾਜ ਇਹਨਾਂ ਪਹਾੜੀ ਰਿਆਸਤਾਂ 'ਚ ਹੋਵੇਗਾ। ਔਰ ਖਾਲਸਾ ਜੀ, ਇਹ ਬਚਨ ਕਲਗੀਧਰ ਦੇ ਸੱਤ ਹੋਏ। ਪੂਰਾ ਹਿਮਾਚਲ ਜਿਹੜਾ ਹੁਣ ਪਹਾੜੀ ਰਿਆਸਤਾਂ ਦੇ ਨਾਲ ਘਿਰਿਆ ਹੋਇਆ, ਇਹ ਸਾਰੀਆਂ ਰਿਆਸਤਾਂ 'ਤੇ ਖਾਲਸੇ ਪੰਥ ਦਾ ਰਾਜ ਰਿਹਾ ਹੈ। ਜੰਮੂ ਹੈ, ਕਸ਼ਮੀਰ ਹੈ, ਕੈਂਠਲ ਹੈ, ਕੁੱਲੂ ਹੈ, ਇਹ ਸਾਰੇ ਰਾਜੇ ਖਾਲਸੇ ਰਾਜ ਦੇ ਅਧੀਨ ਰਹੇ ਹਨ। ਖਾਲਸੇ ਦਾ ਬੋਲਬਾਲਾ ਇਹਨਾਂ ਰਿਆਸਤਾਂ ਵਿੱਚ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂਆਤ ਕਰਤੀ ਸੀ, ਅੱਗੇ ਕਥਾ ਆਉਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਵਿੱਚ। ਉਹਨਾਂ ਨੇ ਜਾ ਕੇ ਸਾਰੀਆਂ ਪਹਾੜੀ ਰਿਆਸਤਾਂ ਸਰ ਕਰ ਲਈਆਂ ਸੀ। ਕਲਗੀਧਰ ਜੀ ਕਹਿੰਦੇ, ਸਾਰੇ ਮੇਰੇ ਖਾਲਸੇ ਦੇ ਅਧੀਨ ਹੋਣਗੇ, ਇਹ ਰਿਆਸਤਾਂ ਮੇਰੇ ਖਾਲਸੇ ਦੇ ਤਾਬਿਆਂ ਹੋਣਗੀਆਂ।
ਆਪ ਵੀ ਸੁਖ ਸੋ ਸੁਪਤ ਨਾ ਦੀਜੈ,
ਇਹ ਤਾਂ ਸਮਾਂ ਉਦੋਂ ਦਾ ਦੱਸਦੇ ਹਾਂ ਜਦੋਂ ਖਾਲਸੇ ਨੇ ਜਵਾਨ ਹੋਣਾ। ਮਹਾਰਾਜ ਜੀ ਕਹਿੰਦੇ, ਸੁੱਖ ਨਾਲ ਹੁਣ ਵੀ ਨਹੀਂ ਸੋਣ ਦੇਣਾ ਇਹਨਾਂ ਨੂੰ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੁੱਖ ਨਾਲ ਹੁਣ ਵੀ ਨਹੀਂ ਆਰਾਮ ਕਰਨ ਦਿੰਦੇ ਇਹਨਾਂ ਨੂੰ, ਜੇ ਦੁਸ਼ਮਣੀ ਕਮਾਈ ਆ ਇਹਨਾਂ ਨੇ ਤੇ ਉਹਦਾ ਫਲ ਤਾਂ ਇਹਨਾਂ ਨੂੰ ਭੁਗਤਣਾ ਪੈਣਾ। ਇਹ ਥੋੜ੍ਹੀ ਆ ਵੀ ਸਾਡੇ 'ਤੇ ਹਮਲਾ ਕਰਕੇ ਤੇ ਮਹਿਲਾਂ 'ਚ ਸੁੱਖ ਨਾਲ ਆਰਾਮ ਕਰਕੇ ਸੁੱਖ ਦੀ ਨਿੰਦੇ ਸੋਣਗੇ। ਭੀਮ ਚੰਦ ਸੋਚਦਾ ਹੈ, ਗੋਪਾਲ ਚੰਦ ਗੁਲੇਰੀਆ ਸੋਚਦਾ, ਹੰਡੂਰੀਆ ਇਹ ਸੋਚਦਾ ਕਿ ਗੁਰੂ ਜੀ ਅਤੇ ਗੁਰੂ ਖਾਲਸੇ ਅਤੇ ਫੌਜ ਭੇਜ ਕੇ ਅਤੇ ਮੈਂ ਹੁਣ ਸੁੱਖ ਨਾਲ ਸਵਾਂ। ਮਹਾਰਾਜ ਕਹਿੰਦੇ, ਸੁੱਖ ਨਾਲ ਹੁਣ ਵੀ ਨਹੀਂ ਸੌਣ ਦਿੰਦੇ ਇਹਨਾਂ ਨੂੰ ਅਸੀਂ। ਹਾਂਜੀ,
ਕਹੀ ਗ੍ਰਾਮ ਕਿਖੀ ਕਰ ਲੀਜੈ,
ਮਹਾਰਾਜ ਕਹਿੰਦੇ ਇੱਦਾਂ ਕਰੋ ਖਾਲਸਾ ਜੀ, ਜਿਹੜੀਆਂ ਇਹਨਾਂ ਦੀਆਂ ਰਿਆਸਤਾਂ ਵਿੱਚ ਨਗਰ, ਜਿਹੜੇ ਸਿੱਖਾਂ ਨਾਲ ਵੈਰ ਕਮਾਉਂਦੇ ਪਿੰਡਾਂ ਵਾਲੇ ਪਹਾੜੀਏ, ਉਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ ਕਈ ਕਰ ਲਓ। ਕਈ ਕਰਨ ਦਾ ਮਤਲਬ ਹੁੰਦਾ ਵੀ ਪਹਿਲਾਂ ਪਟਵਾਰੀ ਰਾਜਿਆਂ ਦੇ ਜਿਹੜੇ ਪਟਵਾਰੀ ਹੁੰਦੇ ਉਹ ਕਾਛੂ ਆਉਂਦੇ ਅਤੇ ਉਹ ਕਈ ਕਰਦੇ ਵੀ ਇੰਨੀ ਜ਼ਮੀਨ 'ਚ ਫਸਲ ਹੈ, ਇਹਦੇ ਵਿੱਚ ਇੰਨਾ ਹਿੱਸਾ ਰਾਜੇ ਨੂੰ ਦੇਣਾ ਅਤੇ ਇੰਨਾ ਤੁਸੀਂ ਰੱਖਣਾ। ਮਹਾਰਾਜ ਕਹਿੰਦੇ, ਰਾਜਿਆਂ ਨੂੰ ਨਹੀਂ ਜਾਣੀ ਹੁਣ ਉਹ ਫਸਲ ਖਾਲਸਾ ਰਾਜਾ ਹੈ, ਹੁਣ ਖਾਲਸਾ ਰਾਜਾ ਹੈ ਅਤੇ ਖਾਲਸੇ ਦੇ ਕੋਲ ਆਵੇਗੀ, ਉਹ ਕਈ ਕਰ ਲਓ ਪਿੰਡਾਂ ਦੀ ਫਸਲ। ਉਹਨਾਂ ਨੂੰ ਕਹਿ ਦਿਓ ਕਿ ਇਸ ਫਸਲ ਵਿੱਚੋਂ ਜਿਹੜਾ ਹਿੱਸਾ ਰਾਜਿਆਂ ਨੂੰ ਭੇਜਣਾ ਹੁਣ ਰਾਜਿਆਂ ਨੂੰ ਨਹੀਂ ਜਾਏਗਾ, ਇਹ ਹਿੱਸਾ ਖਾਲਸੇ ਪੰਥ ਦੇ ਚਰਣਾਂ 'ਚ ਹਾਜ਼ਰ ਕਰਨਾ ਪਵੇਗਾ। ਅਤੇ ਜਦੋਂ ਇੱਦਾਂ ਕਰਾਂਗੇ ਫਿਰ ਬੈਠੇ ਮਹਿਲਾਂ ਵਿੱਚ ਇਹਨਾਂ ਨੂੰ ਆਪ ਹੀ ਸੁੱਖ ਦੀ ਨੀਂਦ ਨਹੀਂ ਆਉਣੀ, ਫਿਰ ਰਾਤ ਨੂੰ ਪਲੰਘੇ 'ਤੇ ਪਿਆ ਉੱਠ ਉੱਠ ਕੇ ਖਾਲਸੇ ਦਾ ਨਾਂ ਲਿਆ ਕਰਨਗੇ ਕਿ ਖਾਲਸਾ ਪੰਥ ਬੜਾ ਬਲੀ ਹੈ। ਹਬੜਾ ਕੇ ਡਰ ਡਰ ਕੇ ਉੱਠਿਆ ਕਰਨਗੇ ਪੰਥ ਦਾ ਨਾਂ ਲੈ ਕੇ, ਇਹ ਪਹਾੜੀ ਰਾਜੇ
ਖੜਗ ਕੇਤ ਨੇ ਤਾਂ ਹਮ ਹੋ ਸਹਾਇਕ,
ਖੜਗ ਕੇਤ ਅਕਾਲ ਪੁਰਖ ਪਰਮੇਸ਼ਰ ਸਾਡਾ ਸਦਾ ਹੀ ਸਹਾਈ ਹੈ। ਖੜਗ ਕੇਤ ਮੈਂ ਸ਼ਰਨ
ਤਿਹਾਰੀ,
ਖੜਗ ਕੇਤ ਦੀ ਅਸੀਂ ਸ਼ਰਨ ਚ ਹਾਂ, ਆਪ ਹਾਥ ਦੇ
ਲੇਹੋ ਬਚਾ,
ਉਹ ਸਾਨੂੰ ਆਪ ਬਚਾਉਣ ਵਾਲਾ ਰੱਖਣ ਵਾਲਾ, ਸਾਡੇ ਸਿਰ ਤੇ ਮਿਹਰਾਂ ਦਾ ਹੱਥ ਰੱਖ ਕੇ ਸਾਨੂੰ ਉਭਾਰਨ ਵਾਲਾ ਹੈ।
ਕੋ ਕਹਿ ਸਕੈ ਕੌਣ ਹੋਏ ਕਾਇਕ,
ਕੌਣ ਹੈ ਐਸਾ ਜਿਹੜਾ ਅਕਾਲ ਪੁਰਖ ਦੀ ਸ਼ਰਨ ਪਿਆ ਹੋਵੇ ਤੇ ਉਹਨੂੰ ਕੋਈ ਆ ਕੇ ਮਾਰ ਸਕੇ। ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ, ਤੂੰ ਮੇਰਾ ਰਾਖਾ ਸਭਨੀ ਥਾਈ, ਰੱਖ ਸਾਡਾ ਸਾਹਿਬ ਤੇ ਜਿਸ ਦੀ ਰੱਖਿਆ ਪਰਮੇਸ਼ਰ ਨੇ ਕੀਤੀ ਹੈ ਉਹਦਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ। ਹਾਂਜੀ,
ਪ੍ਰਥਮ ਮੇਲ ਪੀ ਇਨਹੋ ਕੀਨੋ,
ਪਹਿਲਾਂ ਮੇਲ ਵੀ ਇਹਨਾਂ ਨੇ ਕੀਤਾ ਸੀ ਰਾਜਿਆਂ ਨੇ, ਅਸੀਂ ਕਿਹੜਾ ਇਹਨਾਂ ਨਾਲ ਮੇਲ ਕੀਤਾ ਸੀ, ਆਪ ਹੀ ਆਏ ਸੀ ਮਹਾਰਾਜ ਜੀ ਅਸੀਂ ਤੁਹਾਡੇ ਹਾਂ, ਪਹਿਲਾਂ ਲੜੇ ਵੀ ਇਹੀ ਨੇ, ਜਿਵੇਂ ਲੜੇ ਅੱਗੋਂ ਉਦਾਂ ਅਸੀਂ ਜਵਾਬ ਦੇਤਾ, ਪਹਿਲਾਂ ਮੇਲ ਵੀ ਇਹਨਾਂ ਨੇ ਕੀਤਾ।
ਬਹਰ ਕਪਟ ਮੂਡਨ ਚਿਤ ਦੀਨੋ,
ਤੇ ਹੁਣ ਕਪਟ ਤੇ ਫਰੇਬ ਵੀ ਇਹੀ ਕਰ ਰਹੇ ਨੇ, ਪਹਿਲਾਂ ਮੂਰਖ, ਪਹਿਲਾਂ ਮੇਲ ਕਰਕੇ ਤੇ ਹੁਣ ਛਲ ਕਰਦੇ ਨੇ, ਕਪਟ ਕਰਦੇ ਹਨ।
ਪਲਟਾ ਲੇਹ ਖਾਲਸਾ ਇਨ ਤੇ,
ਮੇਰਾ ਖਾਲਸਾ ਇਹਨਾਂ ਕੋਲੋਂ ਬਦਲਾ ਲਵੇਗਾ। ਬਦਲਾ ਲੈਣਾ ਸੂਰਮਿਆਂ ਦਾ ਧਰਮ ਹੁੰਦਾ, ਇੱਕ ਬਦਲਾ ਹੁੰਦਾ ਆਪਣੇ ਨਿੱਜੀ ਰੰਜਿਸ਼ ਨੂੰ ਸਿੱਧ ਕਰਨ ਲਈ, ਉਹ ਬਦਲਾ ਨਹੀਂ ਖਾਲਸਾ ਲੈਂਦਾ, ਇੱਕ ਬਦਲਾ ਹੁੰਦਾ ਸਮੂਹਕ ਤੌਰ ਤੇ। ਜਦੋਂ ਪੰਥ ਤੇ ਹਮਲਾ ਹੋਵੇ ਤੇ ਦੁਸ਼ਮਣ ਜਿਹੜਾ ਹਮਲਾ ਕਰੇ ਉਹਦੇ ਕੋਲੋਂ ਬਦਲਾ ਲੈਣਾ, ਉਹ ਬਦਲਾ ਲੈਣ ਦੀ ਬਿਰਤੀ ਰਹੀ ਹੈ ਪੰਥ ਦੀ। ਜੇ ਦਰਬਾਰ ਸਾਹਿਬ ਤੇ ਹਮਲਾਵਰ ਹੋ ਕੇ ਹਮਲਾ ਕਰਨ ਵਾਲੇ ਵਾਰੀ ਵਾਰੀ ਆਉਂਦੇ ਰਹੇ ਤੇ ਖਾਲਸਾ ਉਹਨਾਂ ਕੋਲੋਂ ਬਦਲੇ ਵੀ ਲੈਂਦਾ ਰਿਹਾ। ਲਖਪਤ ਰਾਏ ਨੇ ਛੋਟੇ ਘੱਲੂ ਘਾਰੇ 'ਚ ਸਿੰਘ ਸ਼ਹੀਦ ਕੀਤੇ, ਖਾਲਸੇ ਨੇ ਉਸੇ ਲੱਖੂ ਨੂੰ ਮਾਰ ਕੇ ਬਦਲਾ ਲਿਆ। ਸੋ ਕਹਿਣ ਤੋਂ ਭਾਵ ਵੀ ਬਦਲਾ ਲੈਣਾ ਸੂਰਮੇ ਦਾ ਕਰਤੱਵ ਹੈ, ਪਰ ਉਹ ਇਹ ਬਦਲਾ ਨਹੀਂ ਲੈਂਦਾ ਵੀ ਮੇਰਾ ਕੋਈ ਨਿੱਜੀ ਵੈਰ ਹੈ। ਸਮੂਹਕ ਤੌਰ 'ਤੇ ਜਦੋਂ ਪੰਥਕ ਦੇ ਰੂਪ ਦੇ ਵਿੱਚ ਵੇਖੀਏ ਵੀ ਪੰਥ ਦੇ ਉੱਤੇ ਕਿਸੇ ਨੇ ਵਧੀਕੀ ਕੀਤੀ, ਫਿਰ ਬਦਲਾ ਲੈਣ ਦੀ ਬਿਰਤੀ ਰੱਖਣੀ, ਉਹ ਸੂਰਮੇ ਪੈਦਾ ਹੁੰਦੇ ਰਹੇ ਗੁਰੂ ਖਾਲਸੇ ਵਿੱਚ ਹੈ ਨਾ। ਮਹਾਰਾਜ ਜੀ ਕਹਿੰਦੇ ਇਹਨਾਂ ਨੇ ਵਾਧਾ ਕੀਤਾ, ਵਧੀਕੀ ਕੀਤੀ ਹੈ, ਇਹਦਾ ਬਦਲਾ ਮੇਰਾ ਖਾਲਸਾ ਇਹਨਾਂ ਕੋਲੋਂ ਜ਼ਰੂਰ ਲਵੇਗਾ।
ਰਾਜ ਤੇਜ ਬਿਨ ਸਹਿ ਨਿਤ ਹਨ ਤੇ,
ਇਹਨਾਂ ਨੂੰ ਮਾਰਦਿਆਂ ਮਾਰਦਿਆਂ ਇਹਨਾਂ ਦਾ ਰਾਜ, ਇਹਨਾਂ ਦਾ ਤੇਜ, ਇਹਨਾਂ ਦਾ ਪ੍ਰਤਾਪ ਸਮਾਪਤ ਕਰਾਂਗੇ।
ਸ੍ਰੀ ਮੁਖ ਤੇ ਇਮ ਹੁਕਮ ਬਖਾਨਾ,
ਸਤਿਗੁਰੂ ਜੀ ਨੇ ਆਪਣੇ ਮੁਖੋਂ ਇਹ ਬਚਨ ਕਿਹਾ,
ਸੁਨ ਹਰਖਿਓ ਸਭ ਪੰਥ ਮਹਾਨਾ।
ਜਦੋਂ ਇਹ ਹੁਕਮ ਸੁਣਾਇਆ ਸਤਿਗੁਰਾਂ ਨੇ, ਖਾਲਸਾ ਸੁਣ ਕੇ ਬੜੀ ਖੁਸ਼ੀ 'ਚ ਆਇਆ ਵੀ ਕਈ ਕਰਨੀ ਹੈ। ਸਿੰਘਾਂ ਨੂੰ ਵੀ ਸ਼ੌਂਕ ਸੀ ਵੀ ਅਸੀਂ ਵੀ ਰਾਜੇ ਬਣੀਏ, ਸਤਿਗੁਰਾਂ ਨੇ ਰਾਜ ਦਿੱਤਾ, ਰਾਜਾ ਉਹ ਹੈ ਜਿਹੜਾ ਕਈ ਕਰ ਲਵੇ। ਕਈ ਦਾ ਮਤਲਬ ਵੀ ਫਸਲਾਂ ਦੇ ਵਿੱਚੋਂ ਜਿਹੜਾ ਮਾਮਲਾ, ਜਿਹੜਾ ਟੈਕਸ ਰਾਜੇ ਲੈਂਦੇ ਉਹ ਖਾਲਸਾ ਉਘਰਾਵੇ। ਇਹ ਛੋਟੀਆਂ ਛੋਟੀਆਂ ਮਾਰਾਂ ਤੋਂ ਬਾਅਦ ਹੀ ਮਹਾਰਾਜ ਜੀ ਨੇ ਸਿਖਾਉਣਾ ਸੀ ਵੀ ਕਿਵੇਂ ਰਿਆਸਤਾਂ ਬਣਾਉਣੀਆਂ। ਪਹਿਲਾਂ ਪਿੰਡਾਂ ਤੋਂ ਸ਼ੁਰੂਆਤ ਹੋਣੀ ਸੀ, ਛੋਟੇ ਨਗਰਾਂ ਤੋਂ ਅੱਗੇ ਵੱਧਦੇ ਵੱਧਦੇ ਪਹਿਲਾਂ ਕੜਾਹ ਪ੍ਰਸ਼ਾਦ ਲੁੱਟਾਉਂਦੇ ਵੀ ਲੁੱਟੋ, ਹੌਲੇ ਹੌਲੇ ਕਰਕੇ ਫਿਰ ਪਾਤਸ਼ਾਹ ਕਹਿੰਦੇ ਹੁਣ ਨਗਰ ਲੁੱਟੋ, ਨਗਰ ਲੁੱਟੋ, ਕਿਹੜੇ ਜਿਹੜੇ ਵੈਰੀ ਸਨ ਜਰਵਾਣੇ ਸੀ ਉਹਨਾਂ ਨੂੰ ਸੋਧੋ। ਫਿਰ ਹੁਣ ਮਹਾਰਾਜ ਜੀ ਸਿੱਖਿਆ ਦਿੰਦੇ ਆ ਵੀ ਹੁਣ ਕਈ ਕਰਨੀ ਸਿੱਖੋ, ਵੀ ਰਿਆਸਤ ਬਣਾਉਣੀਆਂ, ਕਿਵੇਂ ਰਿਆਸਤਾਂ ਵਿੱਚ ਆਪਣੇ ਇਲਾਕੇ ਮਿਲਾਈ ਦੇ ਹੈ, ਕਿਵੇਂ ਉਹਨਾਂ ਨੂੰ ਸਰ ਕਰੀਦਾ, ਕਿਵੇਂ ਅੱਗੇ ਵਧੀਦਾ, ਇਹ ਸਾਰੀ ਟ੍ਰੇਨਿੰਗ ਚੱਲ ਰਹੀ ਆ। ਕਲਗੀਧਰ ਦੀ ਨਿਗਰਾਨੀ 'ਚ ਹੋਈ ਹੈ ਸਾਰੀ ਟ੍ਰੇਨਿੰਗ, ਅਤੇ 12 ਮਿਸਲਾਂ ਜਦੋਂ ਪੰਥ ਦੀਆਂ ਬਣੀਆਂ ਉਦੋਂ ਇਹ ਟ੍ਰੇਨਿੰਗ ਸਿਰੇ ਤੱਕ ਚੜ ਗਈ ਸੀ। ਇਹ ਉਸੇ ਟ੍ਰੇਨਿੰਗ ਦਾ ਪਾਰਟ ਹੈ ਕਿ ਜਦੋਂ ਸਿੱਖਾਂ ਨੇ ਫਿਰ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ, ਜੀਂਦ ਦੀ, ਬੂੜੀਏ ਦੀ, ਉਹ ਕਰਨਾਲ ਪਾਣੀਪਤ ਤੱਕ, ਇੱਧਰ ਮਣੀ ਮਾਜਰਾ ਚੰਡੀਗੜ੍ਹ ਤਾਈਂ, ਹਿਸਾਰ ਤਾਈਂ, ਹਾਂਸੀ ਹਿਸਾਰ ਤਾਈਂ, ਕੈਂਥਲ, ਫਰੀਦਕੋਟ, ਉੱਧਰ ਬਠਿੰਡੇ ਤਾਈਂ, ਕਪੂਰਥਲਾ, ਇਸੇ ਤਰ੍ਹਾਂ ਇਹ ਸਾਰੀਆਂ ਰਿਆਸਤਾਂ ਖਾਲਸੇ ਪੰਥ ਨੇ ਇੱਧਰ ਦੁਆਬੇ ਦੇ ਇਲਾਕੇ 'ਚ ਨਵੇਂ ਸ਼ਹਿਰ ਤਾਈਂ, ਇੱਧਰ ਪਹਾੜੀ ਰਿਆਸਤਾਂ ਦੇ ਵਿੱਚ, ਉੱਧਰ ਮਾਝੇ ਦੇ ਇਲਾਕੇ ਦੇ ਵਿੱਚ ਪੂਰਾ ਗੁਰਦਾਸਪੁਰ ਦਾ ਏਰੀਆ, ਉੱਧਰ ਲਾਹੌਰ ਦਾ, ਫਿਰ ਪਰੇ ਜੇਹਲਮ ਤਾਈਂ, ਪਿਸ਼ਾਵਰ, ਮੁਲਤਾਨ, ਇਹ ਸਾਰੇ ਇਲਾਕੇ ਫਿਰ ਖਾਲਸੇ ਨੇ ਰਿਆ। ਇਹ ਸ਼ੁਰੂਆਤ ਸੀ ਅਨੰਦਪੁਰ ਸਾਹਿਬ ਤੋਂ, ਇਹ ਪ੍ਰਾਰੰਭ ਸੀ, ਉਹ ਸਿਖਰ ਸੀ ਖਾਲਸੇ ਦਾ। ਤੋ ਕਹਿਣ ਤੋਂ ਭਾਵ ਮਹਾਰਾਜ ਜੀ ਦੇ ਜਦੋਂ ਹੁਕਮ ਸੁਣਿਆ ਨਾ ਤੇ ਸਿੰਘਾਂ ਨੂੰ ਚਾਅ ਚੜ੍ਹ ਗਿਆ, ਖੁਸ਼ੀ ਆਈ ਮਨ ਚ।
ਸਿਖਤਾ ਉਚਤੈ ਕਹਾ ਪਹਾੜੀ,
ਕਹਿੰਦੇ ਇਹ ਜਿਹੜੇ ਪਹਾੜੀਏ ਨੇ ਸਿੱਖਿਆ ਦੇ ਅਧਿਕਾਰੀ ਨਹੀਂ ਹਨ। ਸਿੱਖਿਆ ਉਹਨੂੰ ਦੇਈਦੀ ਆ ਜਿਹੜਾ ਸਿੱਖਿਆ ਦਾ ਅਧਿਕਾਰੀ ਹੋਵੇ। ਮੂਰਖ ਬੰਦਾ ਸਿੱਖਿਆ ਦਾ ਅਧਿਕਾਰੀ ਨਹੀਂ ਹੁੰਦਾ। ਮੂਰਖ ਪਤਾ ਕਿਵੇਂ ਸਮਝਦਾ? ਜਦੋਂ ਜ਼ੋਰ ਨਾਲ ਮੂੰਹ ਤੇ ਚਪੇੜ ਮਾਰੀ ਹੋਵੇ ਤੇ ਦੰਦ ਤੋੜੇ ਹੋਣ ਅਗਲੇ ਦੇ, ਮੂਰਖ ਨੂੰ ਫਿਰ ਸਮਝ ਆਉਂਦੀ ਹੈ। ਮੂਰਖ ਨੂੰ ਤੁਸੀਂ ਗਿਆਨ ਸਿਖਾਉਣ ਲੱਗ ਪਓ ਫਿਰ ਨਹੀਂ ਸਮਝਦਾ। ਮੂਰਖ ਨੂੰ ਸਮਝਾਉਣ ਦਾ ਇੱਕੋ ਤਰੀਕਾ ਸ਼ਸਤਰ, ਜਿਹਨੂੰ ਖਾਲਸਾ ਕਹਿੰਦਾ ਅਕਲਦਾਨ ਡੰਡਾ। ਉਹ ਜਿਵੇਂ ਕਹਾਵਤ ਹੈ ਨਾ, ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ ਹੁੰਦਾ, ਉਹਨੂੰ ਅਕਲਦਾਨ ਕਹਿੰਦੇ। ਅਕਲ ਦੇਣ, ਮੂਰਖ ਨੂੰ ਅਕਲ ਦੇਣ ਵਾਸਤੇ ਇੱਕੋ ਇੱਕ ਚੀਜ਼ ਹੈ ਸੰਸਾਰ 'ਚ, ਉਹ ਹੈ ਪੰਜਵਾਂ ਵੇਦ, ਉਹ ਹੈ ਸਲੋਤਰ। ਅਤੇ ਮਹਾਰਾਜ ਜੀ ਦੇ ਸਿੰਘ ਕਹਿੰਦੇ ਵੀ ਇਹ ਸਿੱਖਿਆ ਦੇ ਅਧਿਕਾਰੀ ਨਹੀਂ ਪਹਾੜੀਏ, ਇਹ ਸਿੱਖਿਆ ਦੇ ਲਾਇਕ ਨਹੀਂ ਹਨ।
ਸੁਧਰਹਿ ਮੂੜ ਪਰਹਿ ਜਬ ਮਾਰੀ,
ਮੂਰਖ ਉਦੋਂ ਸੁਧਰਦਾ ਜਦੋਂ ਉਹਨੂੰ ਮਾਰ ਪਵੇ। ਮੂਰਖ ਨੂੰ ਸੋਝੀ ਉਦੋਂ ਆਉਂਦੀ ਹੈ, ਗੁਰਬਾਣੀ ਦਾ ਵੀ ਮਾਂ ਵਾਕ ਹੈ, ਮੂਰਖ ਗੰਢ ਪਵੇ ਮੋਹੇ ਮਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ। ਮੂਰਖ ਨਾਲ ਉਦੋਂ ਗੰਢ ਪੈਂਦੀ ਜਦੋਂ ਅਗਲੇ ਦੇ ਮੂੰਹ ਤੇ ਧਰ ਕੇ ਚਪੇੜ ਰੱਖੀ ਹੋਵੇ ਤੇ ਅਗਲਾ ਕਹਿੰਦਾ ਸਤ ਬਚਨ ਜੀ ਜੋ ਕਹਿੰਦੇ ਹੋ ਸਿਰੇ ਮੱਥੇ ਹੈ ਜੀ। ਤੋ ਮੂਰਖ ਦੇ ਨਾਲ ਸਾਂਝ ਉਦੋਂ ਪੈਂਦੀ ਹੈ ਜਦੋਂ ਉਹਨੂੰ ਮਾਰ ਪਵੇ। ਹਾਂਜੀ,
ਸੋ ਬਾਸੁਰ ਨਿਸ ਜੁਗਤ ਬਿਤਾਇਓ,
ਏਦਾਂ ਉਹ ਦਿਨ ਤੇ ਰਾਤ ਖਾਲਸੇ ਨੇ ਬਤੀਤ ਕੀਤੀ ਜਿਸ ਦਿਨ ਸਤਿਗੁਰਾਂ ਨਾਲ ਬਚਨ ਹੋਏ।
ਭਈ ਭੋਰ ਦੁੰਦਬ ਬਜਵਾਇਓ,
ਬਸ ਅਗਲਾ ਦਿਨ ਚੜ੍ਹਿਆ ਗੁਰੂ ਹੁਕਮ ਦੀ ਪਾਲਣਾ, ਖਾਲਸੇ ਨੇ ਨਗਾਰੇ ਤੇ ਚੋਭਾਂ ਲਵਾਈਆਂ,
ਸਿੰਘਨ ਜ਼ੀਨ ਤੁਰੰਗਨ ਡਾਲੇ,
ਨਗਾਰੇ ਦੀਆਂ ਚੋਭਾਂ ਸੁਣ ਕੇ ਸਿੰਘਾਂ ਨੇ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਸ਼ਿੰਗਾਰ ਲੈ ਕੱਸ ਲਏ,
ਕਸੀ ਕਮਰ ਗਨ ਤੁਪਕ ਉਠਾਲੇ,
ਕਮਰ ਕੱਸੇ ਲਾ ਲੈ ਬੰਦੂਕਾਂ ਫੜ ਲਈਆਂ,
ਚੜਿਓ ਖਾਲਸਾ ਹੇਤ ਸ਼ਿਕਾਰਾ,
ਨੇਜੇ ਤਲਵਾਰਾਂ ਸ਼ਸਤਰ ਅਸਤਰ ਚੱਕ ਕੇ ਖਾਲਸਾ ਸ਼ਿਕਾਰ ਦੇ ਬਹਾਨੇ ਚੜਿਆ,
ਗਏ ਦੂਰ ਲਗ ਦੂਨ ਮਝਾਰਾ,
ਜਿਹੜੀ ਰਿਆਸ ਸੀ ਪਹਾੜੀ ਰਾਜਿਆਂ ਦੀ ਦੂਨ ਦਾ ਇਲਾਕਾ, ਦੂਰ ਤੱਕ ਸਿੰਘ ਸ਼ਿਕਾਰ ਖੇਡਦੇ ਚਲੇ ਗਏ।
ਸੁਨ ਦੁੰਦਬ ਤੁਨ ਕੋ ਚਲ ਆਵ ਹੈ,
ਜਦੋਂ ਨਗਾਰੇ ਦੀ ਆਵਾਜ਼ ਸੁਣਦੇ ਨਗਰਾਂ ਵਾਲੇ ਤੇ ਸੁਣ ਕੇ ਅੱਗੇ ਆਉਂਦੇ,
ਅਰਪ ਹੈ ਭੇਟਣ ਬਿਨੈ ਅਲਾਵ ਹੈ,
ਹੱਥ ਜੋੜ ਕੇ ਪਿੰਡਾਂ ਵਾਲੇ ਭੇਟਾਵਾਂ ਅਰਪਣ ਕਰਦੇ ਤੇ ਬੇਨਤੀਆਂ ਕਰਦੇ ਖਾਲਸੇ ਦੇ ਸਨਮੁਖ,
ਤਿਆਗ ਹੈ ਬਸ ਹੈ ਸੋ ਚੈਨ,
ਕਹਿੰਦੇ ਜੀ ਅਸੀਂ ਤੁਹਾਡੇ ਹਾਂ, ਜੋ ਹੁਕਮ ਕਰੋਗੇ ਅਸੀਂ ਤੁਹਾਡੇ ਅਧੀਨ ਹਾਂ। ਖਾਲਸੇ ਨੇ ਫਿਰ ਉਹਨਾਂ ਦੇ ਕਹਿੰਦੇ ਹੁਣ ਤੁਹਾਡੀ ਵਾਹ ਵੱਲ ਨਹੀਂ ਕੋਈ ਵੇਖਦਾ, ਜਿਹੜੇ ਸ਼ਰਨ ਆ ਗਏ ਫਿਰ ਉਹਨਾਂ ਦੇ ਵੱਲ ਕਹਿਤਾ ਵੀ ਤੁਹਾਡੀ ਵਾਹ ਵੱਲ ਨਹੀਂ ਕੋਈ ਵੇਖਦਾ।
ਬਚਹਿ ਪਦਾਰਥ ਸਗਰੇ ਐਨ,
ਉਹਨਾਂ ਦੇ ਘਰ ਦੇ ਪਦਾਰਥ ਸਾਰਾ ਕੁਝ ਬਚ ਜਾਂਦਾ,
ਆਗੈ ਆਏ ਮਿਲਹਿ ਨਹਿ ਜੋਊ,
ਤੇ ਜਿਹੜੇ ਤਿੜੇ ਫਿੜੇ ਸੀ ਨਾ ਕਹਿੰਦੇ ਅਸੀਂ ਕੀ ਸਮਝਨੇ ਆ ਇਹਨਾਂ ਨੂੰ, ਅਸੀਂ ਤਾਂ ਰਾਜੇ ਹਾਂ, ਰਿਆਸਤਾਂ ਦੇ ਅਧੀਨ ਹਾਂ, ਉਹ ਆਏ ਨਹੀਂ। ਜਿਹੜੇ ਤਿੜ ਫਿੜ ਕਰਦੇ ਖਾਲਸੇ ਦੇ ਸਾਹਮਣੇ, ਫਿਰ ਉਹਨਾਂ ਤੇ ਖਾਲਸੇ ਦਾ ਹੱਥ ਖੁੱਲਦਾ, ਉਹਨਾਂ ਤੇ ਫਿਰ ਸਿੰਘ ਆਪਣਾ ਜਿਹੜਾ ਸ਼ੇਰ ਪੰਜਾ ਸੀ ਉਹ ਵਿਖਾਉਂਦੇ।
ਰਾਜਨ ਓ ਜਹੰਕਾਰ ਹੈ ਓ,
ਜਿਹਨਾਂ ਨਗਰਾਂ ਵਾਲਿਆਂ ਨੂੰ ਰਾਜਿਆਂ ਦਾ ਮਾਣ ਸੀ ਨਾ, ਪਹਾੜੀ ਰਾਜਿਆਂ ਦੇ ਹੰਕਾਰ ਦੇ ਉੱਤੇ ਜਿਹੜੇ ਉਹਨਾਂ ਦੇ ਸਿਰ ਤੇ ਮੰਡਰਾਉਂਦੇ ਸਨ,
ਤਿੰਨ ਪਰ ਹੋਏ ਸਭ ਕੀ ਹੱਥ ਛੋਰ,
ਉਹਨਾਂ ਤੇ ਫਿਰ ਖਾਲਸੇ ਦਾ ਹੱਥ ਖੁੱਲਦਾ ਚੰਗੀ ਤਰ੍ਹਾਂ, ਫਿਰ ਚੰਗੀ ਤਰ੍ਹਾਂ ਉਹਨਾਂ ਦੇ ਮਾਰ ਪੈਂਦੀ।
ਕਹੀ ਕਰਹਿ ਦੇ ਸੰਕਟ ਕੋਰ,
ਉਹਨਾਂ ਦੀ ਸਾਰੀ ਜ਼ਮੀਨ ਦੀ ਕੁੜਕੀ ਕਰ ਲੈਂਦੇ ਸਿੰਘ, ਕਹਿੰਦੇ ਖਬਰਦਾਰ ਹੁਣ ਜਾ ਕੇ ਰਾਜਿਆਂ ਕੋਲੋਂ ਹੀ ਖਾਓ, ਇਸ ਜ਼ਮੀਨ 'ਚੋਂ ਜਿੰਨੀ ਫਸਲ ਹੈ ਇਹ ਹੁਣ ਖਾਲਸੇ ਦੀ ਹੋਵੇਗੀ, ਖਾਣ ਪੀਣ ਨੂੰ ਥੋੜ੍ਹਾ ਬਹੁਤਾ ਮਿਲ ਜੂ ਤੁਹਾਨੂੰ, ਪਰ ਹੁਣ ਖਾਲਸਾ ਹੀ ਲੈ ਕੇ ਜਾਵੇਗਾ ਸਾਰਾ। ਕਈ ਕਰਕੇ
ਲੂਟ ਕੂਟ ਕਰ ਗ੍ਰਾਮ ਉਜਾਰ ਹੈ,
ਫਿਰ ਉਹਨਾਂ ਨੂੰ ਸੋਧਾ ਵੀ ਲੱਗਦਾ ਜਿਹੜੇ ਪਿੰਡਾਂ ਵਾਲੇ ਖਰਾਬੀਆਂ ਕਰਦੇ, ਫਿਰ ਉਹਨਾਂ 'ਤੇ ਜਦੋਂ ਲੁੱਟ ਕਸੁੱਟ ਦਾ ਮਤਲਬ ਹੁੰਦਾ, ਲੁੱਟ ਮਾਰ ਦਾ ਮਤਲਬ ਹੁੰਦਾ ਵੀ ਜਿਹੜਾ ਵਿਗੜਿਆ ਤਿਗੜਿਆ ਹੋਵੇ ਉਹਦੇ ਸਾਹਮਣੇ ਉਹਦੀ ਵਸਤੂ ਚੁੱਕਣੀ ਅਤੇ ਉਹਨੂੰ ਕਹਿਣਾ ਜੇ ਰੋਕ ਸਕਦਾ ਤਾਂ ਰੋਕ ਲੈ, ਉਹਨੂੰ ਕਹਿੰਦੇ ਨੇ ਲੁੱਟ ਮਾਰ। ਯਾ ਤੇਰੀ ਚੀਜ਼ ਹੈ ਨਾ, ਤੂੰ ਦਿੰਦਾ ਨਹੀਂ, ਤੂੰ ਵੈਰ ਰੱਖਦਾ, ਆਹ ਲੈ ਕੇ ਚੱਲਿਆ, ਜੇ ਤਾਕਤ ਹੈ ਤਾਂ ਰੋਕ ਕੇ ਹਟਾ। ਉਹਨੂੰ ਕਹਿੰਦੇ ਨੇ ਖਾਲਸੇ ਵਿੱਚ ਇਹਨੂੰ ਲੁੱਟਮਾਰ ਸ਼ਬਦ ਵਰਤਿਆ ਜਾਂਦਾ। ਲੁੱਟਮਾਰ ਇਹ ਨਹੀਂ ਹੁੰਦੀ ਵੀ ਕਿਸੇ ਦੀ ਪਿੱਠ ਕੰਜੋਂ ਚੁੱਕ ਕੇ ਚੋਰੀ, ਉਹ ਤਾਂ ਚੋਰੀ ਹੈ। ਖਾਲਸਾ ਚੋਰੀ ਨਹੀਂ, ਸ਼ੇਰ ਪੰਜਾ ਮਾਰਦਾ। ਸ਼ੇਰ ਪੰਜਾ ਜਿਹੜਾ ਸਾਹਮਣੇ ਹੋਵੇ, ਸਨਮੁਖ ਹੋਵੇ। ਹਾਂਜੀ,
ਸਭ ਵਿਦ ਕੋ ਹੰਕਾਰ ਨਿਵਾਰ ਹੈ।
ਫਿਰ ਉਹਨਾਂ ਦਾ ਹੰਕਾਰ ਮਿੱਟੀ 'ਚ ਗਰਕ ਕਰ ਦਿੰਦੇ ਖਾਲਸੇ। ਫਿਰ ਹੱਥ ਜੋੜ ਕੇ ਕਹਿੰਦੇ, ਨਹੀਂ ਮਹਾਰਾਜ ਜੀ, ਅਸੀਂ ਤੁਹਾਡੇ ਹਾਂ, ਅਸੀਂ ਵੀ ਤੁਹਾਡੇ ਅਧੀਨ ਹਾਂ, ਤੁਹਾਡੀ ਰਿਆਸਤ ਵਿੱਚ ਰਹਾਂਗੇ, ਆਨੰਦਪੁਰ ਸਾਹਿਬ ਨੂੰ ਅਸੀਂ ਆਪਣੀ ਰਾਜਧਾਨੀ ਮੰਨਾਂਗੇ, ਉਹਨਾਂ ਦੇ ਅਧੀਨ ਰਹਾਂਗੇ।
ਜਾਏ ਪੁਕਾਰੂ ਰਾਜਨ ਪਾਸ,
ਦੁਸ਼ਮਣ ਬਾਜ ਨਹੀਂ ਆਉਂਦਾ ਕਰੜੇ ਹੱਥਾਂ ਬਿਨਾਂ, ਕਹਾਵਤ ਹੈ। ਕਰੜੇ ਹੱਥਾਂ ਤੋਂ ਬਿਨਾਂ ਦੁਸ਼ਮਣ ਕਾਬੂ ਨਹੀਂ ਆਉਂਦਾ। ਪਹਿਲੀ ਗੱਲ ਤਾਂ ਦੁਸ਼ਮਣ ਨਾਲ ਮੱਥਾ ਨਾ ਲਾਓ, ਅਤੇ ਫਿਰ ਜਦੋਂ ਮੱਥਾ ਲਾ ਲਿਆ ਤੇ ਫਿਰ ਚਣਕਿਆ ਵੀ ਇਹ ਕਹਿੰਦਾ, ਫਿਰ ਇਸ ਢੰਗ ਨਾਲ ਮੱਥਾ ਲਾਓ ਵੀ ਮੁੜ ਕੇ ਉਹ ਕਾਬੂ ਵਿੱਚ ਰਹਿਣ, ਕਰੜੇ ਹੱਥਾਂ ਦੇ ਨਾਲ, ਢਿੱਲੇ ਹੱਥਾਂ ਨਾਲ ਨਹੀਂ, ਕਿ ਮੁੜ ਕੇ ਉਹ ਹੋਰ ਸਿਰੇ ਚੜ੍ਹ ਜਾਣ। ਜੇ ਢਿੱਲੇ ਹੱਥ ਨਾਲ ਕਿਸੇ ਦੁਸ਼ਮਣ ਨੂੰ ਕਾਬੂ ਕਰਨ ਦਾ ਯਤਨ ਕਰਾਂਗੇ, ਨਾ ਕਾਬੂ ਆਇਆ, ਉਹਨੇ ਹੋਰ ਸਿਰੇ ਚੜ੍ਹ ਜਾਣਾ ਵੀ ਇਹਦਾ, ਇੱਦਾਂ ਹੀ ਦੱਬ ਲਾਂਗੇ ਇਹਨਾਂ ਨੂੰ। ਤੂੰ ਖਾਲਸੇ ਨੇ ਚੰਗੇ ਕਰੜੇ ਹੱਥ ਜਿਹੜੇ ਨੇ ਉਹ ਪਹਾੜੀਆਂ ਨੂੰ ਵਿਖਾਏ।
ਦੀਨ ਹੋਏ ਕਰਤੇ ਅਰਦਾਸ,
ਹੱਥ ਜੋੜ ਜੋੜ ਕੇ ਫਿਰ ਬੇਨਤੀਆਂ ਤੇ ਅਰਜੋਈਆਂ ਕਰਦੇ ਖਾਲਸੇ ਪੰਥ ਦੇ ਸਨਮੁਖ।
ਸੁਣ ਕਿਰਪਦ ਉਰੇ ਕੁਪਹਿ ਕਨੇਰਾ,
ਉਧਰ ਪਹਾੜੀ ਰਾਜਿਆਂ ਕੋਲ ਖਬਰਾਂ ਪਹੁੰਚੀਆਂ ਵੀ ਸਾਡੇ ਤਾਂ ਪਿੰਡ ਜਿਹੜੇ ਉਹਨਾਂ ਨੇ ਆਪਣੇ ਅਧੀਨ ਕਰ ਲਏ, ਸਾਡੇ ਸ਼ਹਿਰ ਆਪਣੇ ਅਧੀਨ ਕਰ ਲਏ, ਹੁਣ ਉਹ ਰਿਆਸਤਾਂ ਵਿੱਚ ਕਿਲਿਆਂ 'ਚ ਬੈਠੇ ਅੰਦਰੋਂ ਅੰਦਰ ਗਿਰਜਦੇ ਤਪਦੇ, ਪਰ ਕੋਈ ਵੱਸ ਨਹੀਂ ਚੱਲਦਾ, ਕਰਤੂਤਾਂ ਆਪਣੀਆਂ ਹੀ ਸੀ ਉਹਨਾਂ ਦੀਆਂ। ਸਤਿਗੁਰੂ ਜੀ ਕੀ ਵਿਗਾੜਦੇ, ਆਨੰਦਪੁਰ ਸਾਹਿਬ ਬੈਠੇ ਆਪਣੀ ਜ਼ਮੀਨ ਖਰੀਦੀ ਆਪਣੇ ਘਰ ਰਹਿੰਦੇ, ਇਹ ਜਾਣ ਬੁੱਝ ਕੇ ਵੈਰ ਕਮਾਉਂਦੇ ਸੀ ਸਤਿਗੁਰਾਂ ਨਾਲ। ਹਾਂਜੀ,
ਤਰਹਿ ਤਰਾਸ ਲੜ ਸਕਹਿ ਨਾ ਫੇਰਾ,
ਡਰਦੇ ਆ, ਲੜਨ ਦੀ ਹਿੰਮਤ ਨਹੀਂ ਪੈਂਦੀ ਵੀ ਕਿਵੇਂ ਜਾਈਏ ਲੜਨ, ਕਿਵੇਂ ਜਾਈਏ ਉਹਨਾਂ ਨੂੰ ਰੋਕਣ, ਕਿਉਂਕਿ ਅੱਗੇ ਲੜ ਲੜ ਕੇ ਵੇਖ ਲਿਆ, ਪਹਿਲੋਂ ਵੇਖ ਲਏ ਨੇ ਕਰੜੇ ਹੱਥ ਖਾਲਸੇ ਦੇ, ਇਸ ਕਰਕੇ ਹੁਣ ਲੜਨ ਦਾ ਹੌਸਲਾ ਨਹੀਂ ਕਰਦੇ ਪਹਾੜੀਏ।
ਭਲੇ ਸੂਰ ਨਰ ਪ੍ਰਥਮ ਸੰਘਾਰੇ,
ਕਹਿੰਦੇ ਸੋਚਦੇ ਆ ਵੀ ਪਹਿਲਾਂ ਸਾਡੇ ਵੱਡੇ ਵੱਡੇ ਸੂਰਮੇ, ਇਹਨਾਂ ਨੇ ਸਾਡੇ ਜੰਗ ਦੇ ਮੈਦਾਨ 'ਚ ਹਰੀ ਚੰਦ ਵਰਗੇ, ਕੇਸਰੀ ਚੰਦ ਵਰਗੇ ਮਾਰ ਦਿੱਤੇ ਹਨ।
ਆਦ ਕੇਸਰੀ ਚੰਦ ਜੁਝਾਰੇ,
ਕੇਸਰੀ ਚੰਦ ਵਰਗੇ ਬੜੇ ਬੜੇ ਜੁਝਾਰੂ ਯੋਧੇ ਇਹਨਾਂ ਨੇ ਰਣ ਭੂਮੀ 'ਚ ਮਾਰ ਕੇ ਗਰਾ ਦਿੱਤੇ ਹਨ।
ਤਉ ਨਾ ਸਤਿਗੁਰ ਲੜ ਤ੍ਰਿਪਤਾਇਓ,
ਪਰ ਗੁਰੂ ਤਾਂ ਇਹੋ ਜਿਹਾ ਲੜਾਕਾ ਹੈ ਵੀ ਲੜ ਕੇ ਰਚਦਾ ਹੀ ਨਹੀਂ ਹੈ। ਉਹ ਤੇ ਕਹਿੰਦਾ ਨੇਤੀ ਲੜਾਈ ਹੋਵੇ, ਨੇਤੀ ਜੰਗ ਹੋਵੇ, ਉਹਦਾ ਰੋਜ਼ ਹੀ ਜੰਗ ਲੜਦੇ ਆ, ਤੇ ਆਪਣੇ ਖਾਲਸੇ ਨੂੰ ਵੀ ਕਹਿੰਦੇ ਖਾਲਸਾ ਸੋਜੋ ਕਰੇ ਨਿਤ ਜੰਗ। ਕਹਿੰਦੇ ਪਤਾ ਨਹੀਂ ਕਿਹੋ ਜਿਹਾ ਗੁਰੂ, ਇਹ ਤਾਂ ਲੜ ਕੇ ਰਚਦਾ ਹੀ ਨਹੀਂ, ਅਸੀਂ ਤਾਂ 36 ਵਾਰੀ ਟਾਲਦੇ ਹਾਂ ਲੜਾਈ ਨੂੰ ਵੀ ਨਾ ਲੜੀਏ, ਲੜਨ ਤੋਂ ਡਰਦਾ, ਮਨ ਭੈ ਭੀਤ ਹੁੰਦਾ, ਸਾਡੇ ਕੋਲ ਕਿਲੇ ਨੇ, ਰਿਆਸਤਾਂ ਨੇ, ਸਾਡੇ ਕੋਲ ਫੌਜਾਂ ਨੇ, ਤੋਪਾਂ ਨੇ, ਰਹਿਕਲੇ ਨੇ, ਫਿਰ ਪਿੱਛੋਂ ਔਰੰਗਜ਼ੇਬ ਦੀ ਸਾਨੂੰ ਸਪੋਰਟ ਹੈ ਪੂਰੀ, ਅਸੀਂ ਫਿਰ ਵੀ ਲੜਨ ਤੋਂ ਡਰਦੇ ਹਾਂ, ਇਹਨਾਂ ਕੋਲ ਨਾ ਕਿਲੇ ਨੇ, ਨਾ ਬਹੁਤੀਆਂ ਤੋਪਾਂ, ਨਾ ਫੌਜਾਂ, ਨਾ ਕੋਈ ਰਿਆਸਤ, ਨਾ ਕੋਈ ਪਿੱਛੋਂ ਸਪੋਰਟ ਹੈ ਵੀ ਕਿਸੇ ਰਿਆਸਤ ਦਾ ਇਹਨਾਂ ਨੂੰ ਪਿੱਛੋਂ ਸਮਰਥਨ ਹੋਵੇ, ਥੋੜ੍ਹੀ ਜਿਹੀ ਗਿਣਤੀ ਦੀ ਫੌਜ ਹੈ, ਫਿਰ ਵੀ ਲੜਨ ਤੋਂ ਲੜ ਲੜ ਕੇ ਰਜਦੇ ਹੀ ਨਹੀਂ ਹਨ, ਹਰ ਵੇਲੇ ਹੀ ਲੜਨ ਨੂੰ ਤਿਆਰ ਰਹਿੰਦੇ ਹਨ।
ਦਲ ਤੁਰਕਨ ਕੋ ਅਨਗਨ ਆਇਓ,
ਕਹਿੰਦੇ ਤੁਰਕਾਂ ਦਾ ਏਡਾ ਵੱਡਾ ਦਲ ਆਇਆ ਸੀ ਨਾ ਤੇ ਚੜ੍ਹ ਕੇ ਚਮਕੌਰ ਸਾਹਿਬ,
ਮਾਰਨ ਮਰਨ ਹਜ਼ਾਰੋ ਕੇਰਾ,
ਉੱਥੇ ਹੀ ਮਾਰਨਾ ਮਰਨਾ ਹੋ ਗਿਆ ਇਹਨਾਂ ਦਾ, ਮਿੰਟਾਂ ਸਕਿੰਟਾਂ ਦੇ ਵਿੱਚ ਹੀ, ਘੜੀਆਂ ਦੋ ਘੜੀਆਂ ਵਿੱਚ ਹੀ ਉਹਨਾਂ ਨੂੰ ਮਾਰ ਕੇ ਭਜਾ ਦਿੱਤਾ, ਏਡੇ ਯੋਧੇ ਹਨ।
ਮਿਟਿਓ ਨਾ ਕੈਸੇ ਸਿੰਘਨ ਚੇਰਾ,
ਕਹਿੰਦੇ ਅਸੀਂ ਯਤਨ ਕੀਤਾ ਵੀ ਇਹ ਝੇੜਾ ਆਪਣੇ ਗਲੋਂ ਲਾਹ ਦਈਏ, ਪਰ ਇਹ ਸਿੰਘਾਂ ਦਾ ਝੇੜਾ ਸਾਡੇ ਗਲੋਂ ਉਤਰਿਆ ਨਹੀਂ, ਇਸ ਝਗੜੇ ਨੂੰ ਅਸੀਂ ਆਪਣੇ ਕੋਲੋਂ ਦੂਰ ਨਹੀਂ ਕਰ ਸਕੇ।
ਇੱਕ ਦੋ ਮਾਸ ਇਸੀ ਬਿਦ ਬੀਤੇ,
ਏਦਾਂ ਪਹਾੜੀ ਰਾਜੇ ਸੋਚਦੇ ਤੇ ਕਿਰਜਦੇ ਰਹਿੰਦੇ, ਸਕੀਮਾਂ ਬਣਾਉਂਦੇ ਰਹਿੰਦੇ ਵੀ ਕੋਈ ਨਾ ਕੋਈ ਤਰੀਕਾ ਅਪਣਾਈਏ ਵੀ ਇਹਨਾਂ ਨੂੰ ਕਾਬੂ ਕਰਨਾ। ਔਰੰਗਜ਼ੇਬ ਵੀ ਸੁਨੇਹਾ ਭੇਜਦਾ ਸੀ ਵੀ ਗੁਰੂ ਜੀ ਨੂੰ ਕਾਬੂ ਕਰੋ, ਵੀ ਉਭਰਦੀ ਤਾਕਤ ਨੇ, ਅੱਜ ਤੁਹਾਨੂੰ ਤੰਗ ਕਰਦੇ, ਕੱਲ੍ਹ ਨੂੰ ਦਿੱਲੀ ਵੀ ਮੂੰਹ ਕਰਨਗੇ, ਉੱਧਰ ਤੱਕ ਵੀ ਆਉਣਗੇ, ਲਾਹੌਰ ਤਾਂ ਹੀ ਵੀ ਜਾਣਗੇ। ਉਹ ਇਸ ਕਰਕੇ ਉਹ ਮੋਢੇ ਵਰਤਦਾ ਸੀ ਇਹਨਾਂ ਦੇ, ਪਹਾੜੀ ਰਾਜਿਆਂ ਦੇ ਔਰੰਗਜ਼ੇਬ। ਔਰੰਗਜ਼ੇਬ ਇਹਨਾਂ ਨੂੰ ਕਹਿੰਦਾ ਸੀ ਕਿ ਇੱਦਾਂ ਕਰੋ, ਔਰੰਗਜ਼ੇਬ ਸੱਕਾ ਥੋੜ੍ਹੀ ਸੀ ਪੰਥ ਦਾ, ਔਰੰਗਾ ਬੜਾ ਵੱਡਾ ਮਲੇਛ ਰਾਜਾ ਹੋਇਆ ਜਿਹਨੇ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਦੇ ਵਿੱਚ ਇਸ ਪਾਪੀ ਦਾ ਮਲੇਛ ਦਾ ਹੀ ਹੱਥ ਸੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਰਗੇ ਮਹਾਂਪੁਰਖਾਂ ਨੂੰ ਕਿੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ। ਤੋ ਇਹ ਇਹਨਾਂ ਪਹਾੜੀ ਰਾਜਿਆਂ ਨੂੰ ਵੀ ਅੰਦਰੋਂ ਖਾਤਰੇ ਸੁਨੇਹ ਭੇਜਦਾ ਸੀ ਵੀ ਤੁਸੀਂ ਲੜੋ ਗੁਰੂ ਜੀ ਨਾਲ। ਪਹਾੜੀ ਲੜੇ ਵੀ ਪਹਿਲਾਂ ਪਰ ਗੁਰੂ ਸਾਹਿਬ ਜੀ ਦੇ ਜ਼ੋਰ ਨਹੀਂ ਚੱਲਿਆ ਇਹਨਾਂ ਦਾ, ਹੁਣ ਉਹ ਪਿੱਛੇ ਹਟਦੇ ਆ। ਤੋ ਕਈ ਵਾਰੀ ਮਾਰ ਭੇਡ ਹੁੰਦੀ, ਲੁੱਟਾਂ ਖੋਹਾਂ ਹੁੰਦੀਆਂ, ਝੜਪਾਂ ਹੁੰਦੀਆਂ। 2 ਕੁ ਮਹੀਨੇ ਕਹਿੰਦੇ ਇਸੇ ਤਰ੍ਹਾਂ ਹੋਰ ਬੀਤ ਗਏ।
ਚੜ੍ਹੈ ਅਖੇਰ ਖਾਲਸਾ ਨੀਤੇ,
ਖਾਲਸਾ ਨਿਤ ਸ਼ਿਕਾਰ ਤੇ ਚੜ੍ਹਦਾ। ਸ਼ਿਕਾਰ ਤੇ ਜਾਣ ਦਾ ਮਤਲਬ ਸੀ ਨਾਲੇ ਸ਼ਿਕਾਰ ਖੇਡਣਾ, ਨਾਲੇ ਵੈਰੀਆਂ ਨੂੰ ਦਰਸ਼ਨ ਦੇਣੇ ਵੀ ਅਸੀਂ ਹਾਂ। ਘੋੜਿਆਂ ਤੇ ਚੜ੍ਹ ਕੇ ਨਗਾਰੇ ਵਜਾ ਕੇ ਜਾਣ ਦਾ ਮਤਲਬ ਹੁੰਦਾ ਅਸੀਂ ਹਾਂ। ਨਗਾਰੇ ਉਹਨਾਂ ਦੇ ਵੱਜਦੇ ਨੇ ਜਿਨ੍ਹਾਂ ਦੀ ਹੋਂਦ ਹੁੰਦੀ ਹੈ। ਜਿਨ੍ਹਾਂ ਦੇ ਨਗਾਰੇ ਮੁੱਧੇ ਪੈ ਜਾਣ ਨਾ, ਇਹਦਾ ਮਤਲਬ ਹੁੰਦਾ ਵੀ ਉਹਨਾਂ ਦੀ ਹੋਂਦ ਸਮਾਪਤ ਹੋ ਗਈ ਹੈ। ਅੱਜ ਵੀ ਸਾਡੇ ਗੁਰੂ ਘਰਾਂ ਵਿੱਚ ਨਗਾਰੇ ਵੱਜਦੇ ਆ, ਕਈਆਂ ਨੂੰ ਨਗਾਰਿਆਂ ਤੋਂ ਵੀ ਐਲਰਜੀ ਹੈ। ਇੱਥੋਂ ਤੱਕ ਉਹ ਕਹਿੰਦੇ ਜੀ ਇਹ ਜਿਹੜੇ ਨਗਾਰੇ ਵਜਾਉਂਦੇ ਆ ਜੀ, ਸਾਡਾ ਦਿਲ ਕਮਜ਼ੋਰ ਹੈ ਜੀ, ਇਹ ਨਗਾਰੇ 'ਤੇ ਚੋਭ ਲਾਉਂਦੇ ਆ ਅਤੇ ਸਾਨੂੰ ਦਿਲ ਨੂੰ ਨਾ ਜੀ ਧੜਕਣ ਜੀ ਹੁੰਦੀ, ਅਸੀਂ ਤਾਂ ਗੁਰਦੁਆਰੇ ਨਗਾਰਾ ਨਹੀਂ ਵਜਾਉਣ ਦਿੰਦੇ। ਕਈਆਂ ਨੇ ਇੱਦਾਂ ਦੀ ਬਿਰਤੀ। ਜਦੋਂ ਵਿਆਹਾਂ 'ਤੇ ਕੰਜਰਖਾਨਾ ਹੁੰਦਾ ਇਹਨਾਂ ਦੇ, ਉੱਥੇ ਵੱਡੇ ਵੱਡੇ ਡੀਜੇ ਲੱਗੇ ਹੁੰਦੇ, ਉਦੋਂ ਇਹਨਾਂ ਦੇ ਦਿਲਾਂ ਨੂੰ ਕੋਈ ਧੜਕਣ ਨਹੀਂ ਮਹਿਸੂਸ ਹੁੰਦੀ। ਮਹਾਰਾਜ ਦੇ ਨਗਾਰੇ ਨਾਲ ਮਲੇਛ ਜੰਮੇ ਆ ਨਾ, ਸਿੱਖਾਂ ਦੇ ਘਰਾਂ ਵਿੱਚ ਵੀ ਮਲੇਛ ਬੁੱਧੀ ਵਾਲੇ ਜੰਮੇ, ਉਹੀ ਜਿਹੜੇ ਕਿਤੇ ਮਾੜੇ ਮੋਟੇ ਇਕੱਠੇ ਨਹੀਂ ਸਾੜੇ ਗਏ ਸਿੰਘਾਂ ਦੇ ਨਾਲ, ਹੈ ਤੁਰਕ ਹੀ ਸੀ ਉਹ, ਸਾੜੇ ਗਏ ਕਿਤੇ ਸਿੰਘਾਂ ਨਾਲ ਭੁਲੇਖੇ ਨਾਲ, ਉਹ ਜੰਮੇ ਫਿਰ ਸਿੱਖਾਂ ਦੇ ਘਰ ਮਲੇਛ ਬਿਰਤੀ ਲੈ ਕੇ। ਉਹਨਾਂ ਨੂੰ ਨਗਾਰੇ ਵੀ ਚੁੱਭਦੇ ਆ, ਉਹਨਾਂ ਨੂੰ ਨਿਸ਼ਾਨ ਵੀ ਚੁੱਭਦੇ ਆ ਪੰਥ ਦੇ। ਤੋ ਗੁਰੂ ਖਾਲਸਾ ਜੀ, ਨਗਾਰੇ ਦਾ ਮਤਲਬ ਹੁੰਦਾ ਵੀ ਸਾਡੀ ਹੋਂਦ ਹੈ, ਆਪਣੀ ਵੱਖਰੀ ਹੋਂਦ ਦਾ, ਅਡਰੀ ਹੋਂਦ ਦਾ, ਹੋਂਦ ਦਾ ਪ੍ਰਤੀਕ ਹੈ ਨਗਾਰਾ। ਜਦੋਂ ਸਿੰਘ ਸ਼ਿਕਾਰ 'ਤੇ ਚੜ੍ਹਦੇ ਨਗਾਰਾ ਵੱਜਦਾ, ਦਰਸ਼ਨ ਦਿੰਦੇ ਸ਼ਿਕਾਰ ਖੇਡਦਿਆਂ ਹੋਇਆਂ, ਪਤਾ ਲੱਗਦਾ ਵੈਰੀ ਨੂੰ ਵੀ ਸਿੰਘ ਹੈਣ, ਖਾਲਸਾ ਹੈ।
ਲੂਟ ਕੂਟ ਕਰ ਕਿਤਕ ਉਜਾਰੇ,
ਤੇ ਜਿਹੜੇ ਕੋਈ ਤਿੜ ਫਿੜ ਕਰਦੇ ਉਹਨਾਂ ਨੂੰ ਫਿਰ ਲੁੱਟਮਾਰ ਵੀ ਹੁੰਦੀ, ਫਿਰ ਉਹਨਾਂ ਤੇ ਖਾਲਸੇ ਦਾ ਡੰਡਾ ਵੀ ਚੱਲਦਾ ਚੰਗੀ ਤਰ੍ਹਾਂ।
ਕੇਤਕ ਆਪਣੇ ਘਰ ਪ੍ਰਤਪਾਰੇ,
ਕਈ ਉੱਜੜੇ ਫਿਰ ਪਿੰਡ, ਕਈ ਜਿਹੜੇ ਸ਼ਰਨ ਆ ਗਏ ਉਹਨਾਂ ਨੂੰ ਪਾਲਿਆ ਖਾਲਸੇ ਨੇ। ਬਕਾਇਦਾ ਚੋਰ ਠੱਗ ਉਹਨਾਂ ਪਿੰਡਾਂ ਦੇ ਕੋਲੋਂ ਦੀ ਲੰਘਣੋਂ ਬੰਦ ਹੋ ਗਏ ਵੀ ਇਹ ਪਿੰਡ ਖਾਲਸੇ ਦੇ ਅਧੀਨ ਨੇ, ਇਹਨਾਂ ਪਿੰਡਾਂ ਦੇ ਨੇੜਿਓਂ ਨਾ ਲੰਘ ਜਿਓ। ਜਿਹੜੇ ਚੋਰ ਯਾਰ ਸੀ ਉਹ ਪਿੰਡ ਛੱਡ ਕੇ ਭੱਜ ਗਏ, ਉਹਨਾਂ ਨਗਰਾਂ ਨੂੰ ਛੱਡ ਕੇ ਭੱਜ ਗਏ। ਇਹਨੂੰ ਕਹਿੰਦੇ ਨੇ ਧਰਮ ਦਾ ਰਾਜ, ਹਲੇਮੀ ਰਾਜ, ਜਿਹਨਾਂ ਨਗਰਾਂ 'ਚ ਰਹਿਣ ਵਾਲੇ ਲੋਕ ਸੁਰਖਰੂ ਕਿ ਅਸੀਂ ਕਲਗੀਧਰ ਦੇ ਅਧੀਨ ਵੱਸਦੇ ਹਾਂ, ਉਹਨਾਂ ਦੀ ਰਿਆਸਤ ਦੇ ਅਧੀਨ ਆ, ਚੰਗਾ ਹੋਇਆ ਸਾਡੇ ਗਲੋਂ ਇਹਨਾਂ ਭੀਮ ਚੰਦ ਵਰਗੇ ਰਾਜਿਆਂ ਦਾ ਗਲਾਵਾਂ ਲੈ ਗਿਆ। ਕਈ ਖੁਸ਼ ਹੋਏ, ਬਹੁਤ ਸਾਰੇ ਪਿੰਡਾਂ ਵਾਲਿਆਂ ਨੇ ਖੁਦ ਆਪ ਗੁਰੂ ਘਰ ਦੇ ਸਾਹਮਣਮੁੱਖ ਆ ਕੇ ਆਪਣਾ ਆਪ ਸਮਰਪਣ ਕਰ ਦਿੱਤਾ। ਉਹਨਾਂ ਕਿਹਾ ਮਹਾਰਾਜ ਇਹ ਸਾਡਾ ਪਿੰਡ, ਸਾਡੀ ਜਗੀਰ ਆਪ ਜੀ ਦੇ ਅਧੀਨ, ਅਸੀਂ ਹਾਲਾ ਆਪ ਜੀ ਨੂੰ ਭਰਾਂਗੇ। ਮਹਾਰਾਜ ਜੀ ਨੇ ਹੁਕਮ ਕੀਤਾ, ਜੇ ਤੁਸੀਂ ਸਾਡੇ ਕੋਲੋਂ ਸਾਡੀ ਸ਼ਰਨ 'ਚੋਂ ਆਪੇ ਬੀਜੋ ਆਪੇ ਖਾਵੋ, ਕੋਈ ਤੁਹਾਡੇ 'ਤੇ ਹਾਲਾ ਨਹੀਂ, ਕੋਈ ਟੈਕਸ ਨਹੀਂ। ਜਿਹੜਾ ਮਿਹਨਤ ਕਰੇ, ਜਿਹੜੀ ਖੁਦ ਮੁਖਤਿਆਰੀ ਹੈ ਨਾ ਜ਼ਮੀਨਾਂ ਦੀ, ਉਹ ਕਲਗੀਧਰ ਜੀ ਦੇ ਸਮੇਂ ਤੋਂ ਸ਼ੁਰੂਆਤ ਹੋ ਗਈ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਹੋਰ ਅੱਗੇ ਵਧਾਇਆ, ਖੁਦ ਮੁਖਤਿਆਰੀ ਨਹੀਂ ਤੇ ਜ਼ਮੀਨਾਂ 'ਤੇ ਕਬਜ਼ਾ ਜਿਹੜਾ ਰਾਜਿਆਂ ਦਾ ਹੀ ਹੁੰਦਾ, ਲੋਕ ਵਿਚਾਰੇ ਕਾਮੇ ਬਣ ਕੇ ਉੱਥੇ ਕੰਮ ਕਰਦੇ ਸਨ, ਅਤੇ ਕਾਮੇ ਬਣ ਕੇ ਮਜ਼ਦੂਰੀ ਕਰਦੇ, ਆਪਣੀਆਂ ਜ਼ਮੀਨਾਂ 'ਚ ਹੀ ਮਿਹਨਤ ਕਰਨੀ ਅਤੇ ਉਹਨਾਂ ਨੂੰ ਹਿੱਸਾ ਥੋੜ੍ਹਾ ਬਹੁਤਾ ਮਿਲਣਾ, ਬਾਕੀ ਸਾਰਾ ਬੈਠਿਆਂ 'ਚ ਉਹਨਾਂ ਨੂੰ ਮਹਿਲਾਂ ਦੇ ਵਿੱਚ ਪਹੁੰਚਣਾ। ਉਹੀ ਕੁਝ ਪਿੱਛੇ ਜੀ ਹੋਣ ਲੱਗਾ ਸੀ, ਜਿਹੜੇ ਆ 3 ਕਾਨੂੰਨ ਬਣਾਏ ਸੀ ਕਿਸਾਨਾਂ ਵਾਸਤੇ, ਉਹ ਇਹੀ ਮਨਸਾ ਦੇ ਤਹਿਤ ਸੀ ਵੀ ਜ਼ਮੀਨਾਂ 'ਤੇ ਜਿਹੜੇ ਵੱਡੇ ਵੱਡੇ ਘਰਾਣੇ ਨੇ ਉਹਨਾਂ ਦਾ ਕਬਜ਼ਾ ਹੋਵੇਗਾ, ਆਪਣੀਆਂ ਹੀ ਜ਼ਮੀਨਾਂ 'ਚ ਜ਼ਿਮੀਂਦਾਰ ਕਾਮੇ ਬਣ ਕੇ ਰਹਿ ਜਾਣ, ਖੁਦ ਮੁਖਤਿਆਰੀ ਖਤਮ ਹੋ ਜਾਏ। ਅਤੇ ਚਲੋ ਮਹਾਰਾਜ ਜੀ ਦੀ ਦਇਆ ਹੋਈ, ਪੰਜਾਬ ਦੀ ਧਰਤੀ ਤੋਂ ਆਵਾਜ਼ ਉੱਠੀ, ਕੁਝ ਹੱਦ ਤੱਕ ਕਾਮਯਾਬ ਹੋਏ, ਪਰ ਕੁਝ ਕਾਹਲੀ ਕਰਕੇ ਉੱਥੋਂ ਜਦੋਂ ਮੁੜ ਆਏ, ਉਹ ਕੁਝ ਚੀਜ਼ਾਂ ਹਾਲੇ ਵੀ ਲਟਕੀ ਜਾਂਦੀਆਂ ਅੱਗੇ ਹੀ, ਜੇ ਉਦੋਂ ਕੁਝ ਥੋੜ੍ਹਾ ਬਹੁਤਾ ਸਬਰ ਕਰਕੇ ਬਹਿ ਰਹਿੰਦੇ, ਜਿਹੜੀਆਂ ਕੋਈ ਰਹਿ ਗਈਆਂ ਖਾਮੀਆਂ ਉਹ ਵੀ ਪੂਰੀਆਂ ਹੋ ਜਾਂਦੀਆਂ। ਖੈਰ ਪਰਮੇਸ਼ਰ ਦੇ ਹੁਕਮ 'ਚ ਹੀ ਵਰਤਦਾ ਸਾਰਾ ਕੁਝ। ਸਮੇਂ ਦੀਆਂ ਜਿਹੜੀਆਂ ਖੇਡਾਂ ਹੁੰਦੀਆਂ, ਬੜਾ ਕੁਝ ਸਿਖਾਉਂਦਾ ਸਮਾਂ। ਤੋ ਖੈਰ ਰਹੀ ਵਿਚਾਰ, ਇੱਥੇ ਉਹ ਪਿੰਡਾਂ ਵਾਲੇ ਆਪ ਕਹਿੰਦੇ ਖਾਲਸੇ ਨੂੰ ਵੀ ਅਸੀਂ ਤੁਹਾਡੇ ਅਧੀਨ ਹਾਂ।
ਖੇਤੀ ਬੰਟਨ ਪਰ ਸਿੱਖ ਰਹੇ,
ਫਿਰ ਜ਼ਿਮੀਦਾਰ ਜਿਹੜੇ ਖੇਤੀ ਆਪ ਮਹਾਰਾਜ ਜੀ ਦੇ ਖਾਲਸੇ ਦੀ ਸ਼ਰਨ ਆਉਂਦੇ, ਉਹ ਕਹਿੰਦੇ ਨਹੀਂ ਮਹਾਰਾਜ ਜਿਹੜਾ ਅਸੀਂ, ਕਿਉਂਕਿ ਜਿਹੜੇ ਭੀਮ ਚੰਦ ਵਰਗੇ ਸੀ ਉਹ ਕਈ ਗੁਣਾ ਹਿੱਸਾ ਲੈ ਜਾਂਦੇ ਸੀ, ਕਹਿੰਦੇ ਜੀ ਅਸੀਂ ਤਿੰਨ ਹਿੱਸੇ ਰੱਖ ਕੇ ਇੱਕ ਹਿੱਸਾ ਗੁਰੂ ਘਰ ਭੇਜਾਂਗੇ, ਗੁਰੂ ਪੰਥ ਦੇ ਚਰਨਾਂ 'ਚ ਹਾਜ਼ਰ ਕਰਾਂਗੇ। ਖਾਲਸੇ ਨੇ ਆਖਿਆ ਵੀ ਜਿਹੜਾ ਕੋਈ ਦੇ ਸਕਦਾ ਠੀਕ, ਨਹੀਂ ਦੇ ਸਕਦਾ ਤਾਂ ਵੀ ਭਲਾ। ਇੱਦਾਂ ਹਲੇਮੀ ਰਾਜ ਕਾਇਮ ਕਰ ਦਿੱਤਾ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ,
ਟਿਕ 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 ਗ੍ਰਾਮ ਜੇ ਗੁਰਪੁਰ ਅਹੇ,
ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਜਿੰਨੇ ਪਿੰਡ ਗ੍ਰਾਮ ਨੇ ਉਹ ਸਾਰੇ ਗੁਰੂ ਖਾਲਸੇ ਪੰਥ ਦੇ ਤਾਬਿਆਂ ਹੋ ਗਏ।
ਪਰਜਾ ਭਰਨ ਲੱਗੀ ਸਭ ਹਾਲਾ,
ਜਿੰਨੀ ਉੱਥੋਂ ਦੀ ਪਰਜਾ ਸੀ ਉਹ ਹਾਲਾ ਭਰਨ ਲੱਗ ਪਏ ਗੁਰੂ ਘਰ ਵਾਸਤੇ।
ਖੁਸ਼ੀ ਬਸਣ ਲੱਗ ਗਏ ਤਿਸ ਕਾਲਾ,
ਔਰ ਖੁਸ਼ੀਆਂ ਨਾਲ ਵਸਣ ਲੱਗੇ, ਕਿਸੇ ਨੂੰ ਕਿਸੇ ਵਸਤੂ ਦੀ ਕਮੀ ਨਹੀਂ ਰਹੀ। ਜਿਹੜੇ ਨਗਰ ਗੁਰੂ ਕੇ ਅਧੀਨ ਹੋ ਗਏ ਉੱਥੇ ਫਸਲਾਂ ਵੀ ਵਧੀਆਂ ਹੋਵਣ, ਮਹਾਰਾਜ ਜੀ ਦੀ ਦਇਆ ਹੋ ਗਈ, ਉੱਥੇ ਵਾਰੇ ਨਿਆਰੇ ਹੋ ਗਏ, ਉਹਨਾਂ ਨਗਰਾਂ 'ਚ ਰਿੱਧੀਆਂ ਸਿੱਧੀਆਂ ਵਰਤਣ ਲੱਗ ਪਈਆਂ, ਮਹਾਰਾਜ ਕਲਗੀਧਰ ਦੀ ਕਿਰਪਾ ਵਰਤਣ ਲੱਗ ਪਈ।
ਦਿਨ ਪ੍ਰਤ ਵਧਦ ਪ੍ਰਤਾਪ ਉਚੇਰਾ,
ਦਿਨ ਪ੍ਰਤੀ ਦਿਨ ਗੁਰੂ ਤੇ ਗੁਰੂ ਪੰਥ ਦਾ ਪ੍ਰਤਾਪ ਵਧਣ ਲੱਗਾ, ਗੁਰੂ ਸਾਹਿਬ ਦਾ ਔਰ ਗੁਰੂ ਸਾਹਿਬ ਦੇ ਪੰਥ ਦਾ ਪ੍ਰਤਾਪ ਉਹ ਵਧਣ ਲੱਗਾ।
ਮਨ ਹੈ ਆਨ ਬਾਸ ਜਿਨ ਨੇਰਾ,
ਜਿਹੜੇ ਨੇੜੇ ਨੇੜੇ ਆ ਕੇ ਵਸਣ ਲੱਗ ਪਏ ਉਹ ਹੋਰ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਲੱਗ ਪਏ, ਕਈ ਦੂਰ ਨਗਰਾਂ ਤੋਂ ਆ ਕੇ ਉਹਨਾਂ ਪਿੰਡਾਂ 'ਚ ਵਸਣ ਲੱਗ ਪਏ ਜਿਹੜੇ ਗੁਰੂ ਸਾਹਿਬ ਦੇ ਅਧੀਨ ਸੀ, ਕਿਉਂਕਿ ਕਈ ਪਿੰਡਾਂ ਵਾਲੇ ਸਾਰੇ ਤਿੜਫਿੜ ਰੱਖਦੇ ਸੀ, ਉਹਦੇ ਵਿੱਚ ਕੋਈ ਦੋ ਚਾਰ ਘਰ ਮਹਾਰਾਜ ਜੀ ਨੂੰ ਮੰਨਣ ਵਾਲੇ, ਉਹ ਕਹਿੰਦੇ ਆਪਾਂ ਇਹਨਾਂ ਮਲੇਛਾਂ ਦੇ ਨਗਰ 'ਚ ਨਹੀਂ ਰਹਿਣਾ, ਉੱਥੇ ਚੱਲੀਏ ਜਿੱਥੇ ਸਾਰੇ ਗੁਰੂ ਸਾਹਿਬ ਦੇ ਚਰਨਾਂ 'ਚ ਸਮਰਪਣ ਨੇ। ਉਹ ਆਪਣੇ ਪਿੰਡ ਛੱਡ ਕੇ ਗੁਰੂ ਨਗਰੀ ਦੇ ਨੇੜੇ ਨੇੜੇ ਆ ਕੇ ਵਸਣ ਲੱਗ ਪਏ।
ਨਹੀਂ ਅਨੀਤ ਕਰਨ ਕੋ ਪਾਵੇ,
ਮਹਾਰਾਜ ਜੀ ਦਾ ਜਿੱਥੇ ਜਿੱਥੇ ਬੋਲਬਾਲਾ ਨੇੜੇ ਤੇੜੇ ਨਗਰਾਂ 'ਚ ਉੱਥੇ ਕਿਸੇ ਨਾਲ ਵਧੀਕੀ ਨਹੀਂ ਹੁੰਦੀ, ਕੋਈ ਅਨੀਤੀ ਨਹੀਂ ਕਰਦਾ। ਇਹ ਨਹੀਂ ਵੀ ਪਿੰਡ ਦਾ ਕੋਈ ਚੌਧਰੀ ਹੋਵੇ ਅਤੇ ਪਿੰਡ 'ਚ ਵਧੀਕੀ ਕਰੇ, ਮਜਾਲ ਹੈ ਕਿਸੇ, ਸਾਰੇ ਸੁਰ 'ਚ ਕਰ ਦਿੱਤੇ, ਜਿਵੇਂ ਕਹਿੰਦੇ ਨਾ ਵੀ ਸੁਰ, ਰਾਗੀ ਸਿੰਘ ਕਹਿੰਦੇ ਸੁਰ 'ਚ ਕਰਤੇ ਸਾਰੇ, ਐਨ ਸਿੱਧੇ ਕਰਕੇ ਰੱਖ ਦਿੱਤੇ ਜਿਹੜੇ ਵਿਗੜੇ ਤਿਗੜੇ ਚੌਧਰੀ ਸਨ।
ਚੋਰ ਯਾਰ ਪਕੜਿਓ ਦ੍ਰੁਤ ਜਾਵੇ,
ਜਿਹੜਾ ਕੋਈ ਚੋਰ ਯਾਰ ਨਜ਼ਰ ਆਉਂਦਾ ਉਹ ਨਾਲੋਂ ਨਾਲ ਝੱਟ ਹੀ ਫੜਿਆ ਜਾਂਦਾ, ਅਤੇ ਦੋਵਾਂ ਚਾਰਾਂ ਨੂੰ ਜਦੋਂ ਸਜ਼ਾ ਮਿਲੀ ਨਾ ਚੋਰਾਂ ਯਾਰਾਂ ਨੂੰ, ਅਤੇ ਬਾਕੀ ਵੀ ਉਹ ਇਲਾਕਾ ਛੱਡ ਕੇ ਭੱਜ ਗਏ, ਕਹਿੰਦੇ ਇੱਥੇ ਨਹੀਂ ਹੁਣ ਆਪਣੀ ਦਾਲ ਗਲਣੀ, ਕੋਈ ਹੋਰ ਨਗਰ ਲੱਭੀਏ, ਇੱਥੇ ਤਾਂ ਸਿੰਘਾਂ ਦੇ ਹੱਥ ਬੜੇ ਕਰੜੇ ਹਨ।
ਨਹਿ ਬਟ ਪਾਰ ਕਰਹਿ ਬਟ ਪਾਰੀ,
ਜਿਹੜੇ ਰਾਹ ਮਾਰ ਸੀ ਉਹ ਰਾਹ ਮਾਰੀ ਛੱਡ ਗਏ, ਕਹਿਤਾ ਖਾਲਸੇ ਨੇ ਵੀ ਆਪਣੀ ਕਿਰਤ ਬਿਰਤ ਕਰਨੀ ਸ਼ੁਰੂ ਕਰ ਦਿਓ, ਆ ਰਾਹ ਮਾਰੀਆਂ ਕਰਨੀਆਂ, ਠੱਗੀਆਂ ਕਰਨੀਆਂ, ਚੋਰੀਆਂ ਕਰਨੀਆਂ, ਯਾਰੀਆਂ ਕਰਨੀਆਂ ਛੱਡ ਦਿਓ, ਜਿਹੜਾ ਕਾਬੂ ਆ ਗਿਆ ਬਚਣਾ ਨਹੀਂ ਗਾ। ਖਾਲਸੇ ਦਾ ਪ੍ਰਤਾਪ ਹੀ ਇੰਨਾ ਸੀ, ਕਹਿੰਦੇ ਉਹ ਚੋਰ ਯਾਰ ਰਾਹ ਮਾਰ ਸਾਰੇ ਆਪਣਾ ਆਪਣਾ ਕੰਮ ਛੱਡ ਗਏ, ਜਿਹੜੇ ਉੱਥੇ ਰਹੇ, ਜਿਹੜੇ ਨਹੀਂ ਸੀ ਛੱਡ ਸਕਦੇ ਉਹ ਇਲਾਕਾ ਹੀ ਛੱਡ ਗਏ, ਉੱਥੋਂ ਹੋਰ ਬੰਨੇ ਕਿਤੇ ਦੂਜੀਆਂ ਦਿਸ਼ਾਵਾਂ 'ਚ ਨਿਕਲ ਗਏ।
ਕਰੇ ਸੋ ਪਕੜਿਓ ਜਾਏ ਦੁਖਾਰੀ,
ਜਿਹੜਾ ਕੋਈ ਰਾਹ ਮਾਰੀ ਕਰਦਾ ਫੜਿਆ ਜਾਂਦਾ ਉਹ ਨਾਲੋਂ ਨਾਲ ਹੀ ਫੜਿਆ ਜਾਂਦਾ ਸਿੰਘਾਂ ਕੋਲ, ਜਾਣਾ ਕਿੱਥੇ ਸੀ। ਖਾਲਸੇ ਦੀ ਬੜੀ ਤਗੜੀ ਸੀ ID ਸੀ, ਚਾਰੇ ਪਾਸੇ ਫਿਰਦੇ ਸੀ ਮਹਾਰਾਜ ਜੀ ਦੇ ਸਿੰਘ, ਅਤੇ ਪਿੰਡਾਂ ਨਗਰਾਂ ਵਿੱਚ ਭੇਸ ਵਟਾ ਕੇ ਫਿਰਦੇ, ਵੇਖਦੇ ਵੀ ਜਿਹੜਾ ਕੋਈ ਵਧੀਕੀ ਕਰਦਾ ਖਰਾਬੀ ਕਰਦਾ ਨਾਲੋਂ ਨਾਲ ਹੀ ਉਹਨੂੰ ਕਾਬੂ ਕਰ ਲੈਂਦੇ ਸਨ।
ਵੇਖ ਰਾਜੇ ਦੁੱਖ ਪਾਏ ਸਚਿੰਤਾ,
ਹੁਣ ਰਾਜੇ ਵੇਖ ਵੇਖ ਕੇ ਦੁਖੀ ਹੁੰਦੇ ਵੀ ਇਹ ਤਾਂ ਆਪਣੀ ਰਿਆਸਤ ਕਾਇਮ ਕਰਨ ਲੱਗ ਪਏ, ਸਾਡੇ ਕਈ ਪਿੰਡ ਸਾਡੇ ਤੋਂ ਬਾਗੀ ਹੋ ਗਏ ਨੇ, ਕਈ ਪਿੰਡ ਇਹਨਾਂ ਨੇ ਆਪਣੇ ਅਧੀਨ ਕਰ ਲਏ ਨੇ। ਰਾਜੇ ਭੀਮ ਚੰਦ ਵਰਗਿਆਂ ਨੂੰ ਹੁਣ ਫਿਕਰ ਹੋਣ ਲੱਗੀ, ਬੜੀ ਡਾਢੀ ਚਿੰਤਾ ਹੋਣ ਲੱਗੀ।
ਗੁਰੂ ਖਾਲਸੇ ਤੇਜ ਵਧੰਤਾ,
ਗੁਰੂ ਖਾਲਸੇ ਦਾ ਤੇਜ ਵਧਣ ਲੱਗਾ, ਗੁਰੂ ਖਾਲਸੇ ਪੰਥ ਹਾਲੇ ਤਾਂ ਖਾਲਸਾ ਬਚਪਨ ਵਿੱਚ ਹੈ, ਸਾਜਿਆ ਹੀ ਹੈ ਕੁਝ ਸਮਾਂ ਪਹਿਲੋਂ, ਅੱਗੇ ਆ ਕੇ ਖਾਲਸੇ ਨੇ ਜਵਾਨ ਹੋਣਾ ਸੀ, ਤੇ ਕਹਿੰਦੇ ਜਿਵੇਂ ਹੁਣ ਜਵਾਨ ਹੋ ਰਿਹਾ ਖਾਲਸਾ, ਬਚਪਨ ਬੀਤ ਰਿਹਾ, ਖਾਲਸੇ ਦਾ ਤੇਜ, ਖਾਲਸੇ ਦਾ ਜਲਾਲ ਗੁਰੂ ਕਲਗੀਧਰ ਦੀ ਕਿਰਪਾ ਨਾਲ ਵਧਦਾ ਜਾ ਰਿਹਾ।
ਇੱਕ ਦਿਨ ਸ੍ਰੀ ਸਤਿਗੁਰ ਭਗਵਾਨ,
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਦੀਵਾਨ 'ਚ ਬੈਠੇ ਸਨ,
ਬੈਠੇ ਸਭਾ ਸਹਿਤ ਉੱਚ ਥਾਨ,
ਕੁਝ ਕੁ ਸਿੰਘ ਬੈਠੇ ਖਾਸ ਖਾਸ, ਜਿਹੜੇ 25 ਕੁ ਸਿੰਘ ਸੀ ਉਹ ਮਹਾਰਾਜ, ਬਾਕੀ ਸਾਰੇ ਸਿੰਘ ਬਾਹਰ ਸੱਜੇ ਖੱਬੇ ਵਿਚਰਦੇ ਸੀ। ਤੇ ਖਾਸ ਦੀਵਾਨ, ਇੱਕ ਆਮ ਦੀਵਾਨ ਹੁੰਦਾ, ਇੱਕ ਆਮ ਦੀਵਾਨ 'ਚ ਸਾਰੀ ਸੰਗਤ ਆ ਜਾਂਦੀ, ਖਾਸ ਦੀਵਾਨ ਜਿੱਥੇ ਸਤਿਗੁਰਾਂ ਦਾ ਆਸਣ ਹੁੰਦਾ, ਕੇਵਲ ਉਹ ਸਿੰਘ ਉੱਥੇ ਜਾਂਦੇ ਜਿਹੜੇ ਮਹਾਰਾਜ ਜੀ ਦੇ ਪੂਰਨ ਵਿਸ਼ਵਾਸ ਪਾਤਰ, ਕਿਉਂਕਿ ਦੁਸ਼ਮਣ ਵੀ ਸੀ ਬੜੀ ਦੁਨੀਆ, ਕੋਈ ਸਿੱਖ ਦੇ ਭੇਖ 'ਚ ਵੇਖਾ ਕੇ ਕੋਈ ਹਮਲਾ ਕਰਦੇ, ਕੁਝ ਕਰਦੇ, ਬੜਾ ਸੁਚੇਤ ਹੋ ਕੇ ਰਹਿਣ ਦੀ ਖੇਡ ਸੀ, ਮਹਾਰਾਜ ਜੀ ਸਾਵਧਾਨੀ ਦੀ ਖੇਡ ਵਰਤਦੇ। ਇਸ ਕਰਕੇ ਗੁਰੂ ਸਾਹਿਬ ਦਾ ਜਿਹੜਾ ਖਾਸ ਆਸਣ ਜਿੱਥੇ ਮਹਾਰਾਜ ਜੀ ਆਰਾਮ ਕਰਦੇ, ਉਹਨੂੰ ਖਾਸ ਦੀਵਾਨ ਕਹਿੰਦੇ। ਉੱਥੇ ਕੇਵਲ ਜਿਹੜੇ ਸਤਿਗੁਰਾਂ ਦੇ ਖਾਸ ਸਿੰਘ ਪ੍ਰੇਮ ਵਾਲੇ, ਜਿਹੜੇ ਪਿਓ ਦਾਦੇ ਪੜਦਾਦੇ ਤੋਂ ਗੁਰੂ ਘਰ ਦੇ ਸੇਵਕ ਨੇ, ਭਾਈ ਮਨੀ ਸਿੰਘ ਜੀ ਵਰਗੇ, ਬਾਬਾ ਬਚਿੱਤਰ ਸਿੰਘ ਜੀ ਵਰਗੇ, ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਕੋਠਾ ਸਿੰਘ ਜੀ, ਭਾਈ ਮਦਨ ਸਿੰਘ ਜੀ, ਭਾਈ ਲਾਲ ਸਿੰਘ ਜੀ, ਇਹ ਸਿੰਘ, ਭਾਈ ਵੀਰ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਇਹ ਸਾਰੇ ਸਿੰਘ, ਭਾਈ ਈਸ਼ਰ ਸਿੰਘ ਜੀ, ਇਹ ਮਹਾਰਾਜ ਜੀ ਦੇ ਕੋਲ ਜਿਹੜੇ ਸੀ ਖਾਸ ਸਿੰਘ ਮਹਾਰਾਜ ਜੀ ਦੇ ਕੋਲ ਹਜ਼ੂਰ, ਬਾਬਾ ਜੀਵਨ ਸਿੰਘ ਜੀ ਰੰਗਰੇਟਾ, ਇਹ ਮਹਾਰਾਜ ਜੀ ਦੇ ਕੋਲ ਰਹਿੰਦੇ ਸਨ।
ਜਾਮਰ ਚਾਰ ਚਲਾ ਚਲ ਫੇਰੈ,
ਗੁਰਦੇਵ ਦੇ ਸੀਸ ਤੇ ਚਵਰ ਝੁੱਲ ਰਿਹਾ, ਖਾਸ ਦੀਵਾਨ ਚ ਨੇ ਸਿੰਘ ਕੋਲ ਬੈਠੇ, ਬਚਨ ਬਿਲਾਸ ਚੱਲ ਰਹੇ ਨੇ, ਕੋਈ ਵਿਉਂਤ ਬੰਦੀਆਂ ਹੁੰਦੀਆਂ, ਉਹ ਜਿਹੜੀਆਂ ਉਹ ਕੁਝ ਸਿੰਘਾਂ ਨਾਲ ਹੀ ਹੁੰਦੀਆਂ ਸੀ, ਰਲ ਮਿਲ ਕੇ ਸਲਾਹ ਹੁੰਦੀ, ਤੇ ਸਤਿਗੁਰੂ ਜੀ ਦੇ ਸੀਸ ਤੇ ਚਵਰ ਝੁੱਲ ਰਿਹਾ, ਬੜਾ ਸੁੰਦਰ।
ਸਿੱਖ ਹਜ਼ਾਰ ਹੋ ਦਰਸ਼ਨ ਹੇਰੈ,
ਸੈਂਕੜੇ ਹਜ਼ਾਰਾਂ ਸਿੱਖ ਨੇਤਾ ਪ੍ਰਤੀ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੇ ਹੈ।
ਇੱਕ ਤੇ ਦੀਨ ਦੁਖੀ ਚਲ ਆਇਓ,
ਸਤਿਗੁਰਾਂ ਦੇ ਦਰਵਾਜ਼ੇ ਦੇ ਬਾਹਰ ਇੱਕ ਕੋਈ ਬ੍ਰਾਹਮਣ ਇਧਰੋਂ ਹੁਸ਼ਿਆਰਪੁਰ ਇਲਾਕੇ ਦਾ, ਉਹ ਆ ਕੇ ਸਤਿਗੁਰੂ ਜੀ ਦੇ ਬਾਹਰ ਦਰਵਾਜ਼ੇ ਤੇ ਉੱਚੀ ਉੱਚੀ ਉਹਨੇ ਚੀਖ ਝਿਆੜਾ ਪਾਤਾ, ਬ੍ਰਾਹਮਣ ਨੇ, ਬ੍ਰਾਹਮਣ ਸੀ ਤੇ ਉੱਚੀ ਉੱਚੀ ਉਹਨੇ ਰੋਣਾ ਸ਼ੁਰੂ ਕਰ ਦਿੱਤਾ।
ਰੋਦਤ ਉੱਚੇ ਬਾਕ ਸੁਣਾਇਓ,
ਨਾਲੇ ਰੋਈ ਜਾਵੇ ਤੇ ਨਾਲੇ ਉੱਚੀ ਉੱਚੀ ਬੋਲੀ ਜਾਵੇ।
ਹੇ ਪ੍ਰਭ ਹਿੰਦ ਧਰਮ ਕੀ ਤੁਜਾ,
ਹੇ ਪ੍ਰਭੂ ਤੁਸੀਂ ਹਿੰਦੂ ਧਰਮ ਦੀ ਤੁਜਾ ਹੋ, ਨੌਵੇਂ ਪਾਤਸ਼ਾਹ ਨੇ ਹਿੰਦ ਧਰਮ ਨੂੰ ਬਚਾਉਣ ਖਾਤਰ, ਤਿਲਕ ਜੰਜੂ ਦੀ ਰਾਖੀ ਖਾਤਰ ਆਪਣੇ ਸੀਸ ਦਾ ਦਾਨ ਦਿੱਤਾ ਹੈ। ਮਹਾਰਾਜ ਗਰੀਬ ਨਵਾਜ ਸਾਹਿਬ ਜੀ, ਤੁਸੀਂ ਸਾਡੇ ਰਾਖੇ ਹੋ, ਤੁਸੀਂ ਸਾਡੇ ਤੇ ਦਇਆ ਕੀਤੀ ਹੈ।
ਦੀਨ ਦਿਆਲ ਦੀਰਗ ਬਲ ਪੂਜਾ,
ਹੇ ਦੀਨਾਂ ਤੇ ਦਇਆ ਕਰਨ ਵਾਲੇ, ਦੀਰਘ ਬਾਹਾਂ ਦੇ ਬਲ ਨੂੰ ਧਾਰਨ ਕਰਨ ਵਾਲੇ ਗੁਰਦੇਵ ਜੀ,
ਸਭ ਥਲ ਤੇ ਮੋਹ ਸੰਗ ਕੀਨਾ,
ਮਹਾਰਾਜ ਜੀ ਹਾਂਜੀ ਦੁਬਾਰਾ ਪੜੋ,
ਸਭ ਥਲ ਤੇ ਮੈਂ ਹੋਏ ਨਿਰਾਸੀ,
ਮਹਾਰਾਜ ਸਾਰੀਆਂ ਥਾਵਾਂ ਤੋਂ ਮੈਂ ਨਿਰਾਸ਼ ਹੋ ਗਿਆ, ਹਰ ਜਗ੍ਹਾ ਤੇ ਮੈਂ ਬੜੀਆਂ ਥਾਵਾਂ ਤੇ ਗਿਆ ਮਹਾਰਾਜ ਜੀ, ਹਰ ਜਗ੍ਹਾ ਤੋਂ ਮੈਂ ਨਿਰਾਸ਼ ਹੋਇਆ।
ਫਿਰ ਆਇਓ ਰਾਵਰ ਕੇ ਪਾਸੀ,
ਬੜੇ ਦਰਵਾਜ਼ੇ ਖੜਕਾਏ, ਬੜੇ ਨਵਾਬਾਂ ਚੌਧਰੀਆਂ ਦੇ ਦਰਵਾਜ਼ੇ, ਕੋਤਵਾਲਾਂ ਦੇ ਕੋਲ ਜਾ ਕੇ ਰੋਇਆ, ਕਿਸੇ ਨੇ ਮੇਰੀ ਬਾਂਹ ਨਹੀਂ ਫੜੀ ਪਾਤਸ਼ਾਹ। ਹੁਣ ਸਭ ਤਰਫੋਂ ਨਾਰਾਜ਼ ਹੋ ਕੇ, ਨਿਰਾਸ਼ ਹੋ ਕੇ, ਕਲਗੀਧਰ ਜੀ ਤੁਹਾਡੀ ਆਸ ਕਰਕੇ ਤੁਹਾਡੀ ਸ਼ਰਨ ਆਇਆ। ਅਭਿਆਨ ਕੀ ਆਸ ਨਿਰਾਸ ਭਈ, ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਵੀ ਲਿਖਦੇ ਆ ਨਾ, ਅਭਿਆਨ ਕੀ ਆਸ ਨਿਰਾਸ ਭਈ, ਕਲਗੀ ਧਰ ਬਸ ਕੀ ਓ ਮਨ ਮਾਹੀ। ਹੁਣ ਮਹਾਰਾਜ ਤੁਹਾਡੀ ਆਸ ਹੈ, ਦੂਜੀ ਟੇਕ ਨਹੀਂ ਹੈ ਰਾਈ, ਬੜੀਆਂ ਥਾਵਾਂ ਤੇ ਜਾ ਕੇ ਫਰਿਆਦਾਂ ਕਰ ਲਈਆਂ, ਰੋ ਵੇ ਕੇ ਵੇਖ ਲਿਆ, ਸਭ ਨੇ ਹਾਸਾ ਹੀ ਕੀਤਾ, ਅੱਗੋਂ ਕਿਸੇ ਨੇ ਬਾਂਹ ਨਹੀਂ ਫੜੀ। ਮਹਾਰਾਜ ਕਲਗੀਧਰ ਜੀ, ਹੁਣ ਹਰ ਤਰਫ ਤੋਂ ਨਿਰਾਸ਼ ਹੋ ਕੇ ਤੁਹਾਡੀ ਸ਼ਰਨ ਆਇਆ ਹਾਂ।
ਅਤ ਅਨਿਆਏ ਮੋਹੇ ਸੰਗ ਕੀਨਾ,
ਮਹਾਰਾਜ ਮੇਰੇ ਨਾਲ ਬੜਾ ਵੱਡਾ ਅਨਿਆਏ ਹੋਇਆ, ਮੇਰੇ ਨਾਲ ਬੜੀ ਵੱਡੀ ਬੇਇਨਸਾਫੀ ਹੋਈ, ਮੇਰੇ ਤੇ ਵੱਡਾ ਜ਼ੁਲਮ ਹੋਇਆ।
ਦੁਸ਼ਟ ਪਠਾਨ ਗਰਭ ਦੁਖ ਦੀਨਾ,
ਮਹਾਰਾਜ ਇੱਕ ਦੁਸ਼ਟ ਪਠਾਨ ਜਿਹਦਾ ਨਾਮ ਜਾਫਰ ਬੇਗ ਹੈ, ਉਹਨੇ ਮੇਰੇ ਨਾਲ ਬੜੀ ਵੱਡੀ ਵਧੀਕੀ ਕੀਤੀ, ਮਹਾਰਾਜ ਹੱਦ ਮੁੱਕ ਗਈ ਹੈ, ਏਡਾ ਵੱਡਾ ਜ਼ੁਲਮ ਕੀਤਾ ਮੇਰੇ ਤੇ।
ਤਨਕ ਪਰੀ ਧੁਨ ਸ਼ਰੁਤ ਦੁਖ ਭਰੀ,
ਜਦੋਂ ਰੋਇਆ ਨਾ ਬਾਹਰੋਂ ਤੇ ਸਤਿਗੁਰੂ ਜੀ ਅੰਦਰ ਬੈਠੇ, ਆਵਾਜ਼ ਸੁਣੀ ਵੀ ਕੋਈ ਰੋਂਦਾ ਬਾਹਰ ਪੁਕਾਰਦਾ, ਥੋੜੀ ਜਿਹੀ ਆਵਾਜ਼ ਪਈ ਕੰਨੀ ਕਲਗੀਧਰ ਜੀ ਦੇ,
ਤਬਹਿ ਦਇਆਨਿਧ ਆਗਿਆ ਕਰੀ,
ਦਇਆਨਿਧ ਸਤਿਗੁਰੂ ਜੀ ਨੇ ਆਗਿਆ ਕੀਤੀ, ਆਪਣਾ ਸੇਵਾਦਾਰ ਭੇਜਿਆ,
ਕੋ ਬੋਲਤ ਹੈ ਸ਼ੋਕ ਸਮੇਤ।
ਜਾਓ ਵੇਖੋ ਕੌਣ ਰੋਂਦਾ ਬਾਹਰ ਸ਼ੋਕ ਦੇ ਸਮੇਤ, ਕੌਣ ਬੋਲ ਰਿਹਾ?
ਕਿਨ ਮਾਰਿਓ ਦੋਹੀ ਇਹ ਦੇਤਾ।
ਪੁੱਛੋ ਇਹਨੂੰ ਕਿਹਨੇ ਮਾਰਿਆ, ਕਿਉਂ ਦੋਹੀ ਦਿੰਦਾ, ਕਿਉਂ ਦੁਹਾਈ ਦਿੰਦਾ?
ਚੋਬਦਾਰ ਤਬ ਬੂਜਨ ਗਯੋ।
ਮਹਾਰਾਜ ਜੀ ਦਾ ਸੇਵਾਦਾਰ ਚੋਬਦਾਰ ਬਾਹਰ ਗਿਆ ਤੇ ਪੁੱਛਣ ਵਾਸਤੇ ਬ੍ਰਾਹਮਣ ਕੋਲ ਹਾਜ਼ਰ ਹੋਇਆ।
ਨਿਕਟ ਹੋਏ ਸਭ ਉਚਰਤ ਪਯੋ।
ਉਹਨੂੰ ਪੁੱਛਿਆ, ਹਾਂ ਪੰਡਿਤ ਜੀ ਦੱਸੋ ਕੀ ਗੱਲ ਹੈ, ਕਿਉਂ ਰੋਂਦੇ ਹੋ? ਉਹਦੇ ਕੋਲ ਜਾ ਕੇ ਸਾਰੀ ਗੱਲਬਾਤ ਉਹਨੂੰ ਪੁੱਛੇ।
ਪੁਰ ਹੁਸ਼ਿਆਰ ਨਿਕਟ ਇੱਕ ਬਸੀ।
ਕਹਿਣ ਲੱਗਾ ਜੀ, ਹੁਸ਼ਿਆਰਪੁਰ ਸ਼ਹਿਰ ਦੇ ਲਾਗੇ ਇੱਕ ਪਿੰਡ ਆ ਬਸੀ।
ਬਸੈ ਪਠਾਨ ਤਹਾਂ ਮਤ ਨਸੀ।
ਮਾੜੀ ਮਤ ਵਾਲੇ, ਭੈੜੀ ਬੁੱਧੀ ਵਾਲੇ ਜਿਹੜੇ ਪਠਾਨ ਨੇ ਉਸ ਬਸੀ ਪਿੰਡ ਦੇ ਵਿੱਚ ਵਸਦੇ ਹਨ।
ਮੈਂ ਮੁਕਲਾਏ ਬਦੂ ਕੋ ਡੋਰਾ।
ਮੈਂ ਆਪਣੀ ਘਰਵਾਲੀ ਦਾ ਮੁਕਲਾਵਾ ਲੈ ਕੇ ਆ ਰਿਹਾ ਸੀ। ਕਹਿੰਦਾ ਵੀ ਮੇਰੀ ਸ਼ਾਦੀ ਹੋਈ, ਸ਼ਾਦੀ ਉਦੋਂ ਹੋ ਜਾਂਦੀ, ਮੁਕਲਾਵਾ ਕਈ ਕਈ ਸਾਲਾਂ ਬਾਅਦ ਲਿਆਉਂਦੇ, ਛੋਟੀ ਉਮਰ 'ਚ ਵਿਆਹ ਹੋ ਜਾਂਦੇ। ਕਹਿੰਦਾ ਮੈਂ ਆਪਣੀ ਘਰਵਾਲੀ ਦਾ ਮੁਕਲਾਵਾ ਲੈ ਕੇ ਆ ਰਿਹਾ ਸੀ, ਡੋਲਾ ਲੈ ਕੇ।
ਗਮਨਤ ਜਾਤ ਆਪਣੇ ਘਰ ਔਰਾ।
ਮੈਂ ਤਾਂ ਆਪਣੇ ਘਰ ਜਾ ਰਿਹਾ ਸੀ।
ਕਰੀ ਬਿਲੋਕਨ ਤਿੰਨ ਮਮਦਾਰਾ।
ਜਦੋਂ ਮੈਂ ਬਸੀ ਦੇ ਕੋਲੋਂ ਲੰਘਣ ਲੱਗਾ ਤੇ ਬਸੀ ਦਾ ਉਹ ਜਿਹੜਾ ਪਠਾਨ ਸੀ ਜਾਫਰ ਬੇਗ, ਉਹਨੇ ਮੇਰੀ ਘਰਵਾਲੀ ਨੂੰ ਵੇਖਿਆ।
ਛੀਨ ਬਰਿਓਲੇ ਸਦਨ ਮਝਾਰਾ।
ਮਹਾਰਾਜ ਉਹ ਮੇਰੀ ਘਰਵਾਲੀ ਨੂੰ ਜਬਰੀ ਡੋਲੇ ਚੋਂ ਕੱਢ ਕੇ ਆਪਣੇ ਘਰ ਲੈ ਗਿਆ।
ਮੈਂ ਜਬ ਉੱਚੇ ਕੀਨ ਪੁਕਾਰਾ।
ਮੈਂ ਜਦੋਂ ਰੋਇਆ ਕਗਿਆਇਆ ਪੁਕਾਰਾਂ ਕੀਤੀਆਂ।
ਨਰਤੇ ਗਹਿਵਾਯੋ ਬਹੁਮਾਰਾ।
ਉਹਨੇ ਆਪਣੇ ਬੰਦੇ ਭੇਜ ਕੇ ਮੈਨੂੰ ਬੜੀ ਕੁੱਟ ਪਵਾਈ, ਮੈਨੂੰ ਮਾਰਿਆ ਕੁੱਟਿਆ ਤੇ ਕੁੱਟ ਮਾਰ ਕੇ ਮੈਨੂੰ ਉੱਥੋਂ ਭਜਾ ਦਿੱਤਾ।
ਤਿਸ ਹਿਤ ਮੈਂ ਬਹੁਤਨ ਟਿਕ ਗਯੋ।
ਇਹ ਵੇਖ ਕੇ ਮੈਂ ਕਈਆਂ ਕੋਲ ਗਿਆ, ਕਈਆਂ ਨੂੰ ਜਾ ਜਾ ਕੇ ਇਹ ਹਾਲਾਤ ਸੀ ਉਦੋਂ ਹਿੰਦੁਸਤਾਨ ਦੀ ਧਰਤੀ ਤੇ। ਜਣਾ ਖਣਾ ਵਧੀਕੀ ਕਰਦਾ ਸੀ, ਹਿੰਦੂ ਧਰਮ ਦੀ ਇੰਨੀ ਜ਼ਿਆਦਾ ਗਿਲਾਨੀ ਸੀ। ਕਲਗੀਧਰ ਪਾਤਸ਼ਾਹ ਨੇ ਤਦੇ ਤਾਂ ਸ਼ਸਤਰ ਚੁੱਕੇ ਆ, ਕਿਉਂਕਿ ਹੁਣ ਕੋਈ ਹੋਰ ਰਾਹ ਹੀ ਨਹੀਂ ਰਿਹਾ ਸੀ, ਹੋਰ ਕੋਈ ਰਸਤਾ ਹੀ ਨਹੀਂ ਸੀ ਰਿਹਾ ਵੀ ਇਹਨਾਂ ਨੂੰ ਹੁਣ ਕਿਸੇ ਤਰੀਕੇ ਸਮਝਾਇਆ ਜਾ ਸਕੇ। ਇੱਕੋ ਬੋਲੀ ਹੁਣ ਇਹ ਸਮਝ ਸਕਦੇ ਸੀ, ਉਹ ਸੀ ਸ਼ਸਤਰਾਂ ਦੀ ਬੋਲੀ। ਚੂੰਕਾਰ ਅਜ ਹਮੈ ਹੀਲ ਤੇ ਦਰ ਗੁਜਸ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰੇ ਦਸਤ। ਹੁਣ ਰਸਤਾ ਹੀ ਇਹ ਰਹਿ ਗਿਆ ਸੀ। ਹਾਂਜੀ,
ਤੁਰਕ ਜਹਾਂ ਕਹਿ ਤਨ ਤਿਨ ਦਇਓ।
ਕਹਿੰਦਾ ਮੈਂ ਬੜੀਆਂ ਥਾਵਾਂ ਤੇ ਪੁਕਾਰ ਕੀਤੀ ਕੋਤਵਾਲਾਂ ਦੇ ਕੋਲ, ਜਾਫਰ ਬੇਗ ਉਹਨਾਂ ਨੂੰ ਪੈਸੇ ਦੇ ਦਿੰਦਾ, ਰਿਸ਼ਵਤ ਦੇ ਦਿੰਦਾ।
ਨਹੀਂ ਫਰਿਆਦ ਲਗਨ ਕਿਤ ਦੀਨ,
ਮੇਰੀ ਫਰਿਆਦ ਉਹਨੇ ਕਿਤੇ ਚੱਲਣ ਨਹੀਂ ਦਿੱਤੇ।
ਜੋ ਕਿਉਂ ਯਤਨ ਅਨੇਕ ਮੈਂ ਕੀ।
ਮੈਂ ਬੜੇ ਯਤਨ ਕੀਤੇ, ਜਿੱਥੇ ਜਾਂਦਾ ਸੀ ਉੱਥੇ ਉਹਦੀ ਪਹੁੰਚ ਹੋ ਜਾਂਦੀ ਸੀ।
ਕਾਜ਼ੀ ਕੋਟਵਾਲ ਟਿਕ ਫਿਰਿਓ।
ਜਿੰਨੇ ਕਾਜ਼ੀ ਕੋਤਵਾਲਾਂ ਦੇ ਕੋਲ ਮੈਂ ਫਿਰ ਕੇ ਵੇਖ ਲਿਆ,
ਕਿਨਹੋ ਨਿਆਉ ਨਾ ਮੇਰੋ ਕਰਿਓ।
ਮੇਰਾ ਨਿਆਇ ਮਹਾਰਾਜ ਜੀ ਕਿਸੇ ਨੇ ਨਹੀਂ ਕੀਤਾ।
ਲੱਖ ਕੇ ਗੁਰ ਹਿੰਦਨ ਸਿਰ ਮੋਰ।
ਮੈਂ ਸਤਿਗੁਰੂ ਜੀ ਦੀ ਵਡਿਆਈ ਸੁਣ ਕੇ ਵੇਖ ਕੇ
ਪਰਮ ਦੁਖੀ ਆਇਓ ਇਸ ਠੌਰ।
ਮੈਂ ਦੁਖੀ ਹੋ ਕੇ ਆਇਆ ਕਿ ਸਤਿਗੁਰੂ ਜੀ ਸਾਡੇ ਵਰਗੇ ਗਰੀਬਾਂ ਨਿਮਾਣਿਆਂ ਹਿੰਦੂਆਂ ਦੀ ਬਾਂਹ ਫੜਨ ਵਾਲੇ ਹੈ, ਇਹ ਜਾਣ ਕੇ ਆਇਆ ਹਾਂ।
ਸਭ ਬਿਰਤੰਤ ਸੁਣ ਕੇ ਹਟ ਗਯੋ।
ਜਦੋਂ ਚੋਬਦਾਰ ਨੇ ਬ੍ਰਾਹਮਣ ਕੋਲੋਂ ਸਾਰੀ ਗੱਲ ਸੁਣ ਲਈ ਤੇ ਉਹ ਸੁਣ ਕੇ ਫਿਰ ਕਲਗੀਧਰ ਕੋਲ ਆਇਆ।
ਗੁਰੂ ਸਮੀਪ ਨਿਵੇਦਤ ਭਇਓ।
ਸਤਿਗੁਰਾਂ ਦੇ ਕੋਲ ਆ ਕੇ ਬ੍ਰਾਹਮਣ ਦੀ ਸਾਰੀ ਗੱਲਬਾਤ ਦੱਸੀ।
ਸੁਣਨੇ ਸੁਣ ਦਿਜ ਕੋ ਤਬ ਨਿਕਟ ਬੁਲਾਇਓ।
ਸੁਣ ਕੇ ਮਹਾਰਾਜ ਜੀ ਨੇ ਕਿਹਾ, ਪੰਡਿਤ ਜੀ ਨੂੰ ਬੁਲਾਓ, ਸਾਡੀ ਸਭਾ ਚੋਂ ਆਵੇ, ਉਹਨੂੰ ਲਿਆਓ ਸਾਡੇ ਕੋਲ। ਤੋ ਉਸ ਬ੍ਰਾਹਮਣ ਨੂੰ ਆਪਣੀ ਹਦੂਦ ਸੱਦ ਕੇ ਮਹਾਰਾਜ ਜੀ ਉਹਦੀ ਬੇਨਤੀ ਸੁਣ ਰਹੇ ਹੈ ਔਰ ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਇਸ ਮੁਹਿੰਮ 'ਤੇ ਭੇਜ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਿਵਾਜ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।